बंधन अनेक बार सर्व कला समरथ डोलन तेरा कहो प्रभु नानक दे कर हथ जाही पुड़ते प्रगट हो ताही कुल को नाम पुन द्वा दास गोरिंद को मेरी है प्रणाम
किव मेटो जन्मावर काल सुनो गुरु का शब्द रसाल पूरे सतगुर दीन दयाल काटे मोह माया के जाल।
परम सतिकार योग सतगुरु जी दी साजी निवाजी साध संगत सरबत माई भाई अपनी अपनी हाजरी सतगुरु पातशाह जी दे पावन पवित्र चरणा विच लवाउण वास्ते एक बार गज के कहो धन श्री सतगुरु राम सिंह सच्चे पातशाह जी।
धन सतगुरु राम सिंह सच्चे पातशाह।
एक बार फिर कृपा करो गज के कहो धन श्री सतगुरु जगजीत सिंह सच्चे पातशाह जी।
धन सतगुरु जगजीत सिंह सच्चे पातशाह।
हाजरा हजूर सतगुरु जी दे पवित्र चरणा च नमस्कार करिए गज के आखिए धन श्री सतगुरु उदय सिंह सच्चे पातशाह जी।
धन सतगुरु।
सतसंगी जनो सतगुरु जी दा महान इतिहास जो आप जी लड़ी बार श्रवण कर रहे हो उस विच कल आप जी ने श्रवण कीता सी के भाई राय सिंह जी नू सतगुरु राम सिंह सच्चे पातशाह जी दा पवित्र दर्शन श्री अमृतसर साहिब दी धरती ते होया। दर्शन दे के गरीब नवाज सच्चे पातशाह अखां तों लांबे हो गए क्योंकि सतगुरु दा स्वरूप ऐसा है वो सर्व थाई व्यापक है वो वड्डे तो वड्डा भी है वो सूखम तो सूखम भी है। सतगुरु जदों जी चाहे जिथे जी चाहे जिस रूप विच जी चाहे वो प्रगट हो के अपने सिखां दा भला करदा है। जिस तरह आप जी हुणे हुणे जथेदार जी पासों सरवण कर रहे सी के किवें अकाल पुरख ने एक बकरी दे बच्चे दा रूप धारण करके भाई राम सहाय नूं दर्शन दित्ते ओ ना पछाण सके जेड़ा होया बचन सी के जदों नाम सिमरन करन वास्ते बैठोगे ओदों ही दर्शन होवेगा ओ दर्शन अखां तो लांबे हो गया ते उन्हां दा मन जेड़ा सी ओ बड़ा परेशान होया। उन्हां नूं इस तरह जापिया कि जिवें किसी गरीब नूं बहुत वड्डा धन प्राप्त होया सी पर ओ धन फटाफट ही उहदे कोलों दूर चला गया उसका वह सुख नहीं लै सके। इसे तरह की स्थिति भाई राय सिंह जी की है। भाई राय सिंह जी नूं जदों सतगुरु जी दर्शन दे के श्री भैणी साहब आ गए ते उस वेले भाई राय सिंह जी दे हाथ विच कुछ भी ना आया निरा नूर ओ हाथ ना आए साड़ी कंबदी रही कलाई क्योंकि ओ ता नूर दा सोमा सी ਉਹ ਫਟਾਫਟ ਅੱਖਾਂ ਤੋਂ ਲਾਂਭੇ ਹੋ ਗਿਆ। ਹੁਣ ਕੇਵਲ ਇੱਕ ਹੀ ਆਸ ਸੀ ਕਿ ਉਹ ਕਹਿ ਗਏ ਨੇ ਕਿ ਜੇ ਮਿਲਣਾ ਹੈ ਤਾਂ ਫਿਰ ਤੂੰ ਭੈਣੀ ਸਾਹਿਬ ਪਹੁੰਚ ਜਾ। ਇਸ ਆਸ ਨਾਲ ਭਾਈ ਰਾਏ ਸਿੰਘ ਜੀ ਆਪਣੇ ਮਨ ਦੇ ਅੰਦਰ ਵਿਉਂਤਾ ਬਣਾ ਰਹੇ ਹਨ।
ਕਿਵ ਮੇ ਤੋਂ ਜਨਮਾਂ ਵਰ ਕਾਲ ਸੁਣੋ ਗੁਰੂ ਕਾ ਸ਼ਬਦ ਰਸਾਲ।
ਭਾਈ ਰਾਏ ਸਿੰਘ ਜੀ ਸੋਚਦੇ ਨੇ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰਸ ਦਾ ਇੱਕ ਸ਼ਬਦ, ਉਹ ਸ਼ਬਦ ਜਿਸ ਦੇ ਸਮਾਨ ਸੰਸਾਰ ਵਿੱਚ ਹੋਰ ਕੋਈ ਰਸ ਨਹੀਂ। ਸੰਸਾਰ ਦੀ ਸਥਿਤੀ ਹੈ ਰਾਰਾ ਰਸ ਨਿਰਾਸ਼ ਕਰ ਜਾਣੇ ਆ, ਹੋਏ ਨਿਰਾਸ਼ ਸੋ ਰਸ ਪਹਿਚਾਨੇ ਆ। ਇਹ ਰਸ ਛਾਡੇ, ਜਦੋਂ ਸੰਸਾਰ ਦੇ ਰਸ ਛੁੱਟ ਜਾਂਦੇ ਨੇ ਤਾਂ ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਦੋਂ ਅਸਲੀ ਅੰਮ੍ਰਿਤ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਫਿਰ ਇਹ ਸੰਸਾਰ ਦੇ ਰਸ ਕਸ ਜਿਹੜੇ ਨੇ ਚੰਗੇ ਨਹੀਂ ਲੱਗਦੇ। ਇਸ ਵਾਸਤੇ ਭਾਈ ਸਾਹਿਬ ਸੋਚਦੇ ਨੇ ਕਿ ਕਿਸੇ ਤਰ੍ਹਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਨਾਮ ਜਿਹੜਾ ਹੈ ਉਹ ਮੈਂ ਆਪਣੇ ਸਰਵਣਾ ਕਰਕੇ ਸੁਣ ਲਵਾਂ, ਮੇਰੇ ਕੰਨਾਂ ਦੇ ਡੋਨਿਆਂ ਰਾਹੀਂ ਜਦੋਂ ਉਹ ਅੰਮ੍ਰਿਤ ਨਾਮ ਮੇਰੇ ਹਿਰਦੇ ਤੱਕ ਪਹੁੰਚੇਗਾ ਤੇ ਮੇਰਾ ਜਿਹੜਾ ਜਨਮ ਜਨਮ ਦਾ ਆਉਣ ਜਾਣ ਦਾ ਆਵਾਗਾਉਣ ਦਾ ਜਾਲ ਜਿਹੜਾ ਹੈ ਉਹ ਟੁੱਟ ਜਾਵੇਗਾ।
ਪੂਰੇ ਸਤਿਗੁਰ ਦੀਨ ਦਿਆਲ ਕਾਟੋ ਮੋ ਮਾਇਆ ਕੇ ਜਾਲ।
ਸਤਿਗੁਰੂ ਪੂਰਾ ਦੀਨਾਂ ਤੇ ਦਇਆ ਕਰਨ ਵਾਲਾ ਹੈ। ਸਤਸੰਗੀ ਜਨੋ, ਸਤਿਗੁਰੂ ਪਰਮੇਸ਼ਰ ਦੀ ਇਹ ਸਿਫਤ ਲਿਖੀ ਹੈ। ਭਗਤ ਨਾਮਦੇਵ ਕਹਿੰਦੇ ਨੇ ਕਿ ਉਹਦੇ ਵਿੱਚ ਦੋ ਗੁਣ ਨੇ। ਪਰਮੇਸ਼ਰ ਕੀ ਕਰਦਾ? ਕਹਿੰਦੇ ਨੇ ਇੱਕ ਤੇ ਉਹ ਹੰਕਾਰ ਨੂੰ ਨਿਵਿਰਤ ਕਰਨ ਵਾਲਾ ਹੈ। ਦੀਨ ਕਾ ਦਇਆਲ ਮਾਧਵ ਗਰਭ ਪ੍ਰਹਾਰੀ। ਦੂਸਰਾ ਗੁਣ ਉਹਦਾ ਇਹ ਹੈ, ਪਰ ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਹੰਕਾਰੀਆਂ ਦਾ ਮਾਣ ਤੋੜਨ ਵਾਲਾ ਹੈ ਅਤੇ ਗਰੀਬਾਂ ਨੂੰ ਉੱਚੇ ਕਰਨ ਵਾਲਾ ਹੈ ਦਇਆ ਕਰਕੇ। ਸਤਸੰਗੀ ਜਨੋ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਵੀ ਇਹ ਹੁਕਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਮ ਸਿੰਘ ਉੱਚ ਨੀਚਨ ਡਰੈ। ਕਹਿੰਦੇ ਨੇ ਰਾਮ ਸਿੰਘ ਕੀ ਕਰੇਗਾ? ਉੱਚਿਆਂ ਨੂੰ ਨੀਵੇਂ ਕਰ ਦੇਗਾ ਤੇ ਨੀਵਿਆਂ ਨੂੰ ਉੱਚੇ ਕਰ ਦੇਗਾ। ਅਵਨੀ ਏਕ ਰਸੌਦੀ ਕਰੈ, ਧਰਤੀ ਜਿਹੜੀ ਹੈ ਉਹ ਇੱਕ ਰਸ ਹੋ ਜਾਏਗੀ, ਸਾਰੇ ਲੋਕ ਇੱਕ ਰਸ ਹੋ ਜਾਣਗੇ, ਉਹਨਾਂ ਦਾ ਜੀਵਨ ਸਮਾਜ ਦੇ ਵਿੱਚ ਇੱਕੋ ਜਿਹਾ ਹੋਵੇਗਾ। ਇਹੋ ਜਿਹੀ ਕਿਰਪਾ ਸਤਿਗੁਰੂ ਜੀ ਕਰਨਗੇ। ਮੈਂ ਅਰਜ ਕਰਾਂ ਕਿ ਬੇਸ਼ੱਕ ਧਨ ਪਦਾਰਥ ਦੇ ਕਰਕੇ ਤਾਂ ਸਾਰੇ ਇੱਕੋ ਜਿਹੇ ਨਹੀਂ ਹੋਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ। ਜਿੱਥੇ ਅਰਬਪਤੀ ਮਨੁੱਖ ਇੱਕ ਗਰੀਬ ਸਿੱਖ ਜਿਹਦੇ ਤਨ ਦੇ ਕੱਪੜੇ ਵੀ ਭਾਵੇਂ ਪਾਟੇ ਹੋਣ ਉਹਦੇ ਚਰਨਾਂ ਤੇ ਮੱਥਾ ਟੇਕਦਾ, ਤੇ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਚੇਤੇ ਆਉਂਦੀ ਹੈ ਕਿ ਇਹ ਸਤਿਗੁਰੂ ਜੀ ਦੀ ਕਿਰਪਾ ਹੀ ਹੈ, ਉਹਨਾਂ ਦੀ ਦਿਆਲਤਾ ਹੀ ਹੈ ਕਿ ਇੱਕ ਗਰੀਬ ਆਦਮੀ ਜਿਸ ਦੇ ਕੋਲ ਮਸਾਂ ਆਪਣਾ ਗੁਜ਼ਾਰਾ ਹੀ ਚੱਲਦਾ, ਪ੍ਰਸ਼ਾਦਾ ਪਾਣੀ ਦੋਵੇਂ ਟਾਈਮ ਦਾ ਮਿਲਦਾ, ਪਰ ਇੱਕ ਪਾਸੇ ਅਰਬਪਤੀ ਬੰਦਾ ਜਦੋਂ ਹੱਥ ਜੋੜ ਕੇ ਉਹਦੇ ਚਰਨਾਂ ਤੇ ਨਮਸਕਾਰ ਕਰਦਾ ਤੇ ਉਦੋਂ ਉਸਦੇ ਮੂੰਹ ਸਹਿਜ ਸੁਭਾਅ ਹੀ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਉਹ ਨਿਕਲਦਾ। ਸਤਿਗੁਰੂ ਦੀਨਾਂ ਤੇ ਦਇਆ ਕਰਨ ਵਾਲੇ ਹਨ, ਸਤਿਗੁਰੂ ਤਰਸ ਕਰਨ ਵਾਲੇ ਹਨ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗਾਤ। ਕਹਿਣ ਲੱਗੇ ਮੈਨੂੰ ਪਤਾ ਲੱਗਿਆ ਕਿ ਪਰਮੇਸ਼ਰ ਸਤਿਗੁਰੂ ਅੰਤਰ ਜਾਮੀ ਹੈ, ਅੰਦਰ ਦੀ ਜਾਣ ਲੈਂਦੇ ਨੇ ਸਤਿਗੁਰੂ ਜੀ। ਹਰ ਚੀਜ਼ ਦਾ ਪਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਅਸੀਂ ਕੀ ਕਰਦੇ ਹਾਂ, ਸਾਡੇ ਮਨ ਦੇ ਵਿੱਚ ਕੀ ਹੈ, ਸਾਰਾ ਕੁਝ ਪਤਾ ਹੈ। ਕਹਿਣ ਲੱਗੇ ਜਦੋਂ ਇਹ ਮੇਰੇ ਮਨ ਵਿੱਚ ਆਈ ਕਿ ਸਤਿਗੁਰੂ ਤੇ ਅੰਤਰ ਜਾਮੀ ਹੈ, ਮੇਰੇ ਪਾਪਾਂ ਨੂੰ ਜਾਣਨ ਵਾਲਾ ਹੈ, ਮੇਰੀਆਂ ਊਣਤਾਈਆਂ ਨੂੰ ਜਾਣਨ ਵਾਲਾ, ਤੇ ਫਿਰ ਮੇਰਾ ਕਹਿੰਦੇ ਅੰਦਰ ਬੜਾ ਕੰਬਿਆ। ਸੁਭਾਵਿਕ ਹੈ ਕੰਬੇਗਾ ਹੀ, ਕਿਉਂਕਿ ਮਨੁੱਖ ਜਦੋਂ ਪਾਪ ਕਰਦਾ ਹੈ ਨਾ ਤੇ ਉਹ ਸੰਸਾਰ ਕੋਲੋਂ ਡਰਦਾ ਕਿ ਉਸ ਨੂੰ ਕੋਈ ਵੇਖ ਨਾ ਲਵੇ। पाप कर्म दी निशानी ही सब तो वड्डी ए है कि ओ संसार कोलों डर के कीता जांदा है। जेड़े चीज दे उत्ते कोई पर्दा पाया जाना है ते सत्संगी जनों ओ पर्दा जेड़ा है उसनू कपट आख्या जा सकता है, फरेब आख्या जा सकता है, अंदर कुछ होर है उपरों कुछ होर है। जे ऊण ताई है कमजोरी है ते ढक्कण दी लोड़ उसे नू पैंदी है। मैं पहले भी एक दिन अर्ज कीती सी कि सरमदन जदों औरंगजेब बादशाह ने यह गल आखी सी कि तू अपने तन ते कपड़े क्यों नहीं पहरदा, ते उस वेले सरमद ने यह आखिया सी कि यह तां पापां वाले लोकां नू तेरे वर्गे लोकां नू ढक्कण दी लोड़ है। यह शरीर कदी फुल्लां नू भी किसी ने ढकिया, हमेशा गंदगी दे उत्ते ही लोग मिट्टी पाउंदे ने, गंदगी नू लोग ढकदे ने। मेरा अर्ज करन तो भाव सी कि मनुख जेड़ा है जदों पाप करदा ते ओ लुका के करदा, पर सतगुरु सच्चे पातशाह सारा कुछ जानदे ने। कहिंदे ने जदों मन विच ए आई कि सारा कुछ जानदे ने ते फिर डर आया। अंतर जामी सुन कंपत हो अंतर गात, ते फिर दूसरा नाल ही एक मन दे विच विचार आया कि उहदे बारे ते ए भी लिखिया है कि पतित पावन सुन आसा उरधार हो, कि वह पतित पावन भी है, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਹੈ, ਉਹ ਅਪਾਵਨ ਨੂੰ ਪਾਕ ਕਰਨ ਵਾਲਾ ਹੈ, ਪਵਿੱਤਰ ਕਰਨ ਵਾਲਾ ਹੈ। ਜਦੋਂ ਕਹਿੰਦੇ ਨੇ ਇਹ ਪੜਿਆ ਤੇ ਫਿਰ ਮੇਰੇ ਅੰਦਰ ਇੱਕ ਹੌਸਲਾ ਹੋਇਆ ਕਿ ਜੇ ਮੈਂ ਸੱਚਮੁੱਚ ਹੀ ਪਾਪੀ ਹਾਂ, ਅਪਰਾਧੀ ਹਾਂ, ਤੇ ਉਹ ਸਤਿਗੁਰੂ ਬਖਸ਼ਣ ਵਾਲਾ ਹੈ। ਫਿਰ ਅੱਗੇ ਜਾ ਕੇ ਉਹ ਬਚਨ ਕਰਦੇ ਨੇ, ਕਹਿੰਦੇ ਨੇ ਜਿੱਥੇ ਇਹ ਗੱਲ ਆਈ ਤੇ ਨਾਲ ਹੀ ਫਿਰ ਇਹ ਗੱਲ ਆ ਗਈ ਕਿ ਪਤਿਤ ਪਾਵਨ ਤੇ ਉਹ ਜ਼ਰੂਰ ਹੈ, ਪਰ ਨਾਲ ਇਹ ਵੀ ਲਿਖਿਆ ਕਿ ਉਹ ਭਗਤ ਵਸ਼ਲ ਹੈ, ਉਹ ਆਪਣੇ ਭਗਤਾਂ ਦੇ ਪਿੱਛੇ ਪਿੱਛੇ ਐਵੇਂ ਫਿਰਦਾ ਹੈ ਜਿਵੇਂ ਗਊ ਆਪਣੇ ਵੱਛੇ ਦੇ ਪਿੱਛੇ ਪਿੱਛੇ ਫਿਰਦੀ ਹੈ। ਭਗਤ ਵਸ਼ਲ ਹੈ, ਭਗਤਾਂ ਨਾਲ ਪਿਆਰ ਕਰਨ ਵਾਲਾ ਹੈ, ਭਗਤਾਂ ਦਾ ਪਿਆਰ ਹੈ। ਕਹਿਣ ਲੱਗੇ ਫਿਰ ਮਨ ਚ ਆਈ ਕਿ ਮੈਂ ਤਾਂ ਭਗਤ ਨਹੀਂ, ਮੇਰੇ ਅੰਦਰ ਤਾਂ ਕਮਜ਼ੋਰੀ ਹੈ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੈ, ਪਰ ਨਾਲ ਹੀ ਆ ਗਿਆ ਕਿ ਦੀਨ ਕੋ ਦਿਆਲ ਸੁਣ ਭਰਮ ਪੈ ਟਾਰ ਹੋ। ਕਹਿੰਦੇ ਨੇ ਜਦੋਂ ਇਹ ਮਨ ਚ ਆਈ ਤੇ ਨਾਲ ਹੀ ਸਤਿਗੁਰੂ ਨੇ ਕਿਰਪਾ ਕੀਤੀ, ਇਹ ਵੀ ਫੁਰਨਾ ਆ ਗਿਆ ਕਿ ਉਹ ਨਹੀਂ ਦੀਨਾਂ ਤੇ ਦਇਆ ਕਰਨ ਵਾਲਾ, ਉਹ ਤੇ ਗਰੀਬਾਂ ਤੇ ਤਰਸ ਕਰਨ ਵਾਲਾ। ਬੜਾ ਸੁੰਦਰ ਲਿਖਿਆ ਭਗਤ ਰਵਿਦਾਸ ਜੀ ਨੇ, ਅਕਾਲ ਪੁਰਖ ਸਤਿਗੁਰੂ ਨੂੰ ਸੰਬੋਧਨ ਕਰਕੇ ਉਹ ਕਹਿੰਦੇ ਨੇ, ਜੇ ਪ੍ਰਭ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਜੇ ਅਸੀਂ ਪਾਪ ਕਰਦੇ ਹੀ ਨਾ ਤੇ ਫਿਰ ਤੇਰਾ ਨਾਮ ਪਤਿਤ ਪਾਵਨ ਕਿੱਦਾਂ ਹੋ ਜਾਂਦਾ? ਪਤਿਤ ਪਾਵਨ ਤੇ ਸਾਡੀ ਬਦੌਲਤ ਹੈ, ਅਸੀਂ ਪਾਪ ਕੀਤੇ ਤੇ ਤੂੰ ਪਾਪਾਂ ਨੂੰ ਬਖਸ਼ ਦਿੱਤਾ ਤੇ ਪਤਿਤ ਪਾਵਨ ਬਣ ਗਏ। ਕਹਿੰਦੇ ਨੇ ਸਾਡੀ ਬਦੌਲਤ ਹੈ ਤੇਰਾ ਨਾਮ, ਕਿਉਂਕਿ ਸੰਸਾਰ ਵਿੱਚ ਜਿੰਨੇ ਸਤਿਗੁਰੂ ਦੇ ਪਰਮੇਸ਼ਰ ਦੇ ਨਾਮ ਨੇ ਇਹ ਸਾਰੇ ਦੇ ਸਾਰੇ ਕਿਰਤਮ ਨਾਮ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਕਿਰਤਮ ਨਾਮ ਹੁੰਦਾ ਕੋਈ ਗੁਣ ਵੇਖ ਕੇ ਉਹ ਰੱਖਿਆ ਗਿਆ ਨਾਮ, ਉਸ ਦਾ ਕੋਈ ਨਾਮ ਆਪਣਾ ਨਹੀਂ ਤੇ ਸਾਰੇ ਹੀ ਨਾਮ ਉਸ ਦੇ ਆਪਣੇ ਨੇ। ਪਰ ਸਤਸੰਗੀ ਜਨੋ ਉਸ ਦੇ ਜਿੰਨੇ ਨਾਮ ਨੇ ਉਹ ਕਿਰਤਮ ਨਾਮ ਹਨ, ਉਹਦਾ ਗੁਣ ਵੇਖ ਕੇ ਜਦੋਂ ਉਹਨੂੰ ਪਤਿਤ ਪਾਵਨ ਵੇਖ ਲਿਆ ਕਿ ਉਹ ਗਰੀਬਾਂ ਤੇ ਪਤਿਤਾਂ ਤੇ ਤਰਸ ਕਰਕੇ ਤੇ ਉਹਨਾਂ ਨੂੰ ਪਵਿੱਤਰ ਕਰ ਦਿੰਦਾ ਹੈ, ਤੇ ਫਿਰ ਉਸ ਨੂੰ ਪਤਿਤ ਪਾਵਨ ਆਖਿਆ ਗਿਆ। ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜਲਧਰ ਸੰਗਮ ਕੈ ਅਫਲ ਸੇਮਬੁਲ ਦ੍ਰਮ। ਕਹਿਣ ਲੱਗੇ ਬਾਰਿਸ਼ ਪੈਂਦੀ ਹੈ, ਜਦੋਂ ਮੀਂਹ ਵਰਦਾ ਨਾ ਤੇ ਸਾਰੀ ਬਨਸਪਤੀ ਮੌਲ ਉੱਠਦੀ ਹੈ, ਸਾਰੀ ਬਨਸਪਤੀ ਤੇ ਇੱਕ ਵੱਖਰੀ ਕਿਸਮ ਦਾ ਖੇੜਾ ਆ ਜਾਂਦਾ, ਹਰਿਆਲੀ ਛਾ ਜਾਂਦੀ ਹੈ। ਪਰ ਉਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਇੱਕ ਸਿੰਬਲ ਐਸਾ ਹੈ। ਕਹਿੰਦੇ ਨੇ ਜਿੰਨਾ ਮਰਜ਼ੀ ਮੀਂਹ ਪੈਂਦਾ ਰਹੇ, ਮੀਂਹ ਪੈਣ ਦੇ ਬਾਵਜੂਦ ਵੀ ਉਹ ਫਲ ਰਹਿਤ ਹੈ, ਉਹਨੂੰ ਫਲ ਨਹੀਂ ਲੱਗਦਾ। ਜਲਦਰ ਸੰਗਮ ਕੈ ਅਫਲ ਸੇਂਬੁਲ ਦ੍ਰਮ। ਕਹਿਣ ਲੱਗੇ ਜਦੋਂ ਮੈਂ ਆਪਣੇ ਅੰਦਰ ਸੋਚਿਆ ਤੇ ਮੈਂ ਸੋਚਿਆ ਕਿ ਮੈਂ ਵੀ ਤਾਂ ਇਹੋ ਜਿਹਾ ਹੀ ਹਾਂ, ਮੇਰਾ ਜੀਵਨ ਵੀ ਤੇ ਫਲ ਰਹਿਤ ਹੈ, ਮੇਰੇ ਜੀਵਨ ਵਿੱਚ ਵੀ ਐਸਾ ਕੋਈ ਸ਼ੁਭ ਗੁਣ ਫਲਿਆ ਹੀ ਨਹੀਂ। ਬੇਸ਼ੱਕ ਅਕਾਲ ਪੁਰਖ ਦੀ ਕਿਰਪਾ ਸਾਰੇ ਸੰਸਾਰ ਤੇ ਬਰਸ ਰਹੀ ਹੈ, ਸਾਰਾ ਸੰਸਾਰ ਹੀ ਉਹਦੀ ਕਿਰਪਾ ਦਾ ਪਾਤਰ ਹੈ, ਸਾਰਿਆਂ ਤੇ ਉਸਨੇ ਕਿਰਪਾ ਕੀਤੀ ਹੈ, ਪਰ ਉਹਦੀ ਕਿਰਪਾ ਦੇ ਬਾਵਜੂਦ ਵੀ ਮੈਂ ਤਾਂ ਫਲ ਤੋਂ ਰਹਿਤ ਹੀ ਰਹਿ ਗਿਆ, ਸ਼ੁਭ ਗੁਣਾਂ ਤੋਂ ਰਹਿਤ ਹੀ ਰਹਿ ਗਿਆ। ਪਰ ਕਹਿੰਦੇ ਨਾਲ ਦੀ ਨਾਲ ਇੱਕ ਮਨ ਦੇ ਵਿੱਚ ਹੌਸਲਾ ਆਇਆ, ਇੱਕ ਮਨ ਦੇ ਵਿੱਚ ਉਤਸ਼ਾਹ ਆਇਆ, ਇੱਕ ਭਰੋਸਾ ਆਇਆ ਕਿ ਨਹੀਂ ਚੰਦਨ ਸੁਗੰਧ ਸਨਬੰਧ ਮਲਗਾਰ ਹਾਂ। ਕਹਿਣ ਲੱਗੇ ਕੀ ਹੋਇਆ ਜੇ ਫੁੱਲ ਨਹੀਂ ਸੋਹਣੇ ਲੱਗੇ, ਕੀ ਹੋਇਆ ਜੇ ਫਲ ਨਹੀਂ ਪਿਆ, ਤੇ ਚੰਦਨ ਦੇ ਨੇੜੇ ਰਹਿਣ ਕਰਕੇ ਚੰਦਨ ਦੀ ਸੁਗੰਧੀ ਤੇ ਅੰਦਰ ਵਸੀ ਗਈ ਨਾ। ਜਦੋਂ ਚੰਦਨ ਦੀ ਸੁਗੰਧੀ ਵਸ ਗਈ ਤੇ ਉਹੀ ਸਿੰਬਲ ਜਿਹੜਾ ਸੀ, ਉਹ ਸਿੰਬਲ ਰੁੱਖ ਜਿਸ ਦੇ ਬਾਰੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿੰਬਲ ਰੁੱਖ ਜਿਹੜਾ ਹੈ ਉਹ ਇਹੋ ਜਿਹਾ ਕਿ ਬੜਾ ਮੋਟਾ ਹੈ। ਸਿੰਮਲ ਰੁੱਖ ਸਰਾਇਰਾ ਅਤ ਦੀਰਗ ਅਤਿ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ। ਉਹ ਕਿਉਂ ਚਲੇ ਜਾਂਦੇ ਨੇ, ਕਹਿੰਦੇ ਨੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ। ਇਹੋ ਜਿਹਾ ਸੀ ਜਿਹੜਾ, ਕਹਿਣ ਲੱਗੇ ਉਸ ਸਤਿਗੁਰੂ ਰੂਪੀ ਚੰਦਨ ਦੀ ਸੰਗਤ ਕਰਕੇ, ਉਸ ਦੀ ਸੁਗੰਧੀ ਨੂੰ ਪ੍ਰਾਪਤ ਕਰਕੇ ਸੁਗੰਧਿਤ ਹੋ ਗਿਆ। ਕਹਿਣ ਲੱਗੇ ਇਸੇ ਤਰ੍ਹਾਂ ਦਾ ਮੇਰਾ ਜੀਵਨ ਹੈ। ਮੈਂ ਅਰਜ ਕਰਦਿਆਂ ਜਦੋਂ ਸਿੱਖ ਦੇ ਅੰਦਰ ਨਿਮਰਤਾ ਭਾਵ ਆਉਂਦਾ, ਸਮਝ ਲੈਣਾ ਕਿ ਉਸ ਦਾ ਜਿਹੜਾ ਬਾਟਾ ਹੈ, ਜਿਹੜਾ ਉਸ ਦਾ ਪਾਤਰ ਹੈ, ਭਾਂਡਾ ਹੈ, ਉਹ ਸਿੱਧਾ ਹੋ ਰਿਹਾ। ਜਿੰਨਾ ਚਿਰ ਮਨੁੱਖ ਦਾ ਇਹ ਅੰਤਸ਼ਕਰਨ ਰੂਪੀ ਪਾਤਰ, ਇਹ ਭਾਂਡਾ ਸਿੱਧਾ ਨਹੀਂ ਹੋਵੇਗਾ, ਉਨਾ ਚਿਰ ਬਖਸ਼ਿਸ਼ ਨਹੀਂ ਪੈ ਸਕਦੀ, ਤੇ ਉਨਾ ਚਿਰ ਇਹ ਸਿੱਧਾ ਨਹੀਂ ਹੋ ਸਕਦਾ ਜਿੰਨਾ ਚਿਰ ਇਸ ਦੇ ਅੰਦਰ ਨਿਮਰਤਾ ਨਾ ਆਵੇ। ਜਦੋਂ ਨਿਮਰਤਾ ਆ ਜਾਂਦੀ ਹੈ ਫਿਰ ਸਹਿਜ ਸੁਭਾਅ ਹੀ ਉਹ ਆਪਣੇ ਔਗਣ, ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੇ ਸਤਿਗੁਰੂ ਦੇ ਚਰਨਾਂ ਚ ਭੇਟ ਕਰਨ ਲੱਗ ਪੈਂਦਾ। ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਅਕਾਲ ਪੁਰਖ ਸਤਿਗੁਰੂ ਦੇ ਚਰਨਾਂ ਚ। ਭਾਈ ਸੰਤੋਖ ਸਿੰਘ ਕਹਿੰਦੇ ਨੇ, ਸੀਰ ਨਾ ਸੁਸੰਗ ਨਾ ਕੁਸੰਗ ਮੈਂ ਸੰਤੋਖ ਸਿੰਘ। ਕਹਿਣ ਲੱਗੇ ਮਿੱਠਾ ਬੋਲਣ ਦੀ ਜਾਚ ਨਹੀਂ ਆਈ, ਹਾਲਾਂਕਿ ਉਹਨਾਂ ਨੇ ਜਿੰਨਾ ਇਤਿਹਾਸ ਗੁਰੂ ਕਾ ਲਿਖਿਆ, ਜਿਹੜੀ ਕਿਰਪਾ ਉਹਨਾਂ ਨੇ ਸੰਸਾਰ ਦੇ ਲੋਕਾਂ ਤੇ ਸਿੱਖਾਂ ਤੇ ਕੀਤੀ ਹੈ, ਸਤਸੰਗੀ ਜਨੋ ਉਹ ਲਾ ਮਿਸਾਲ ਹੈ, ਉਸ ਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ਔਰ ਹੈਰਾਨ ਕਰ ਦੇਣ ਵਾਲੀ ਗੱਲ ਹੈ, ਮੈਂ ਜਦੋਂ ਗੁਰਪ੍ਰਤਾਪ ਸੂਰਜ ਨੂੰ ਪੜ੍ਹਿਆ ਤੇ ਮੈਂ ਪੜ੍ਹਦਿਆਂ ਹੋਇਆ ਇੱਕ ਚੀਜ਼ ਨੂੰ ਮਹਿਸੂਸ ਕੀਤਾ ਕਿ ਭਾਈ ਸੰਤੋਖ ਸਿੰਘ ਸਾਹਿਬ ਨੇ ਕਿਸੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਸ ਵਕਤ ਦਰਸ਼ਨ ਨਹੀਂ ਕੀਤਾ, ਦਰਸ਼ਨ ਨਸੀਬ ਨਹੀਂ ਹੋਇਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਉਹ ਸਿੱਖ ਤੇ ਸਤਿਗੁਰੂ ਦਾ ਸੰਵਾਦ ਲਿਖਦੇ ਨੇ, ਉਹ ਇਦਾਂ ਲੱਗਦਾ ਕਿ ਜਿਵੇਂ ਸੱਚਮੁੱਚ ਹੀ ਸਾਹਮਣੇ ਵੇਖ ਰਹੇ ਨੇ। ਸਤਿਗੁਰੂ ਜੀ ਨੂੰ ਉਸ ਵੇਲੇ ਕੀ ਬਚਨ ਕਰਨੇ ਚਾਹੀਦੇ ਸਨ, ਕਿਹੜੇ ਬਚਨ ਕੀਤੇ ਹੋਣਗੇ, ਸੱਚਮੁੱਚ ਹੀ ਉਸੇ ਤਰ੍ਹਾਂ ਹੀ ਲਿਖੇ ਨੇ, ਕਿਹੜੇ ਬਚਨ, ਕਿਹੜੀਆਂ ਅਰਜ਼ਾਂ ਸਿੱਖ ਨੇ ਕਿਹੜੇ ਢੰਗ ਨਾਲ ਕਰਨੀਆਂ ਸਨ, ਉਹ ਉਸੇ ਤਰ੍ਹਾਂ ਹੀ ਲਿਖੀਆਂ ਨੇ। ਇਸ ਕਰਕੇ ਕਈ ਵਾਰੀ ਜਾਪਦਾ ਕਿ ਭਾਈ ਸੰਤੋਖ ਸਿੰਘ ਜੀ ਸੱਚਮੁੱਚ ਹੀ ਬ੍ਰਹਮ ਗਿਆਨੀ ਸਨ, ਉਹਨਾਂ ਉੱਤੇ ਇੰਨੀ ਕਿਰਪਾ ਸਤਿਗੁਰੂ ਜੀ ਨੇ ਕੀਤੀ। ਤੇ ਉਹ ਬਖਸ਼ਿਸ਼ ਦੇ ਪਾਤਰ ਜਿਹੜੇ ਸਨ, ਉਹ ਕਹਿੰਦੇ ਨੇ ਸੀਰ ਨਾ, ਕਹਿੰਦੇ ਨੇ ਮਿੱਠਾ ਹੈ ਹੀ ਨਹੀਂ ਮੇਰੀ ਜ਼ੁਬਾਨ ਵਿੱਚ, ਜ਼ੁਬਾਨ ਸੀਰੀ ਨਹੀਂ, ਮਿੱਠਾ ਨਹੀਂ ਆਇਆ। ਸੀਰ ਨਾ ਸੁਸੰਗ ਨਾ, ਚੰਗੀ ਸੰਗਤ ਵੀ ਨਹੀਂ ਕੀਤੀ। ਕੁਸੰਗ ਮੈਂ ਸੰਤੋਖ ਸਿੰਘ, ਸਦਾ ਕੁਸੰਗਤ ਵਿੱਚ ਰਿਹਾ ਹਾਂ। ਕਹਿੰਦੇ ਰਮਿਓ ਨਿਤ ਪਾਪਨ ਮੋਹ ਭਇਓ ਮਨ ਧੀਰ ਨਾ। ਕਹਿਣ ਲੱਗੇ ਮੇਰਾ ਮਨ ਜਿਹੜਾ ਹੈ ਸਦਾ ਪਾਪਾਂ ਵਿੱਚ ਗ੍ਰਸਿਆ ਰਿਹਾ, ਸਦਾ ਪਾਪਾਂ ਦੇ ਵਿੱਚ ਹੀ ਖਚਿਤ ਰਿਹਾ ਹੈ ਮੇਰਾ ਮਨ। ਰਮਿਓ ਨਿਤ ਪਾਪਨ ਮੋਹ ਭਇਓ ਮਨ ਧੀਰ ਨਾ। ਕਹਿਣ ਲੱਗੇ ਮੇਰਾ ਮਨ ਜਿਹੜਾ ਸੀ ਉਹਦੇ ਅੰਦਰ ਧੀਰਜ ਨਹੀਂ ਆਈ, ਉਹਦੇ ਅੰਦਰ ਭਰੋਸਾ ਨਹੀਂ ਆਇਆ, ਵਿਸ਼ਵਾਸ ਨਹੀਂ ਆਇਆ। ਕਹਿੰਦੇ ਨੇ ਧੀਰ ਨਾ ਧਰਤ ਕਾਮ ਲੰਪਟ ਕਠੋਰ ਕੂਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਾ ਚੁਗਲੀ ਈਰਖਾ ਬਖੀਲੀ, ਇਹਨਾਂ ਚੀਜ਼ਾਂ ਦੇ ਵਿੱਚ ਹੀ ਮੈਂ ਗਰਸਿਆ ਰਿਹਾ। ਧੀਰ ਨਾ ਧਰਤ ਕਾਮ ਲੰਪਟ ਕਠੋਰ ਕੂਰ, ਬੋਰਿਓ ਮੈਂ ਬਿਕਾਰਨ ਮੈਂ ਭਇਓ ਮਨ ਤੀਰ ਨਾ। ਕਹਿਣ ਲੱਗੇ ਮੇਰਾ ਮਨ ਜਿਹੜਾ ਸੀ ਉਹ ਡੁੱਬਿਆ ਰਿਹਾ ਪਾਪਾਂ ਵਿੱਚ, ਵਿਕਾਰਾਂ ਵਿੱਚ, ਮੇਰਾ ਮਨ ਸਿੱਧਾ ਨਹੀਂ ਹੋ ਸਕਿਆ, ਮਨ ਤੀਰ ਨਹੀਂ ਹੋ ਸਕਿਆ। ਸਤਸੰਗੀ ਜਨੋ, ਨਾਮਧਾਰੀ ਸੰਪਰਦਾ ਵਿੱਚ ਕਹਿ ਲਈਏ, ਨਾਮਧਾਰੀ ਪੰਥ ਵਿੱਚ ਕਹਿ ਲਈਏ, ਇੱਕ ਸ਼ਬਦ ਬੜਾ ਮਸ਼ਹੂਰ ਹੈ, ਸੂਤਰ। ਜਦੋਂ ਕੋਈ ਮਸਤਾਨਾ ਹੋ ਜਾਂਦਾ ਤੇ ਕਹਿੰਦੇ ਨੇ ਉਹ ਸੂਤਰ ਕੱਢ ਰਿਹਾ, ਉਹਨੂੰ ਸੂਤਰ ਪੈ ਗਿਆ। ਸਤਸੰਗੀ ਜਨੋ, ਸੂਤਰ ਕੀ ਹੈ? ਸੂਤਰ ਇਹ ਹੈ ਕਿ ਜਦੋਂ ਭਾਈ ਬੈਂਕਾ ਜੀ ਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਉਹ ਲਵਾ ਲਵ ਦੀ ਧੁਨ ਗੁਜ਼ਾਰਨ ਲੱਗੇ ਤੇ ਸੰਸਾਰ ਦੇ ਲੋਕਾਂ ਆਖਿਆ ਕਮਲਾ ਹੋ ਗਿਆ, ਕੋਈ ਬਿਮਾਰੀ ਲੱਗ ਗਈ ਹੈ, ਪਾਗਲ ਹੋ ਗਿਆ, ਚੰਗਾ ਪਲਾ ਸੀ। ਪਰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਨਹੀਂ ਭਾਈ ਇਹ ਤਾਂ ਸੂਤਰ ਹੋ ਗਿਆ, ਇਹ ਕਮਲਾ ਨਹੀਂ ਹੋਇਆ, ਇਹ ਤਾਂ ਸੂਤਰ ਹੋ ਗਿਆ। ਸੂਤਰ ਹੋਣਾ ਮਤਲਬ ਵੱਲ ਹੋ ਗਿਆ। ਸੂਤਰ ਤੋਂ ਭਾਵ ਹੈ ਸਤਸੰਗੀ ਜਨੋ, ਜਦੋਂ ਮਾਈਆਂ ਚਰਖੇ ਤੇ ਸੂਤਰ ਕੱਤਦੀਆਂ ਨੇ ਨਾ, ਤੇ ਜੇ ਉਸ ਸੂਤਰ ਦੇ ਵਿੱਚ ਜਦੋਂ ਉਹ ਪੂਣੀ ਦੇ ਵਿੱਚੋਂ ਸੂਤਰ ਨਿਕਲਦਾ ਹੈ ਨਾ, ਤੇ ਜੇ ਉਹਦੇ ਚ ਥੋੜਾ ਜਿਹਾ ਢਿੱਲ ਰਹਿ ਜਾਵੇ, ਜੇ ਉਸ ਸੂਤਰ ਵਿੱਚ ਢਿੱਲ ਰਹਿ ਜਾਏ ਭਾਵ ਟੇਢਾ ਹੋ ਜਾਏ, ਤੇ ਉਹ ਸੂਤਰ ਟੁੱਟ ਜਾਏਗਾ, ਉਹਨੂੰ ਵੱਟ ਵੀ ਪੂਰਾ ਨਹੀਂ ਚੜੇਗਾ। ਹੁਣ ਸੂਤਰ ਦਾ ਭਾਵ ਹੈ ਸਿੱਧਾ ਹੋ ਜਾਣਾ, ਜਦੋਂ ਮਨ ਸਿੱਧਾ ਹੋ ਗਿਆ ਕਹਿੰਦੇ ਨੇ ਉਦੋਂ ਉਹ ਸੂਤਰ ਪੈ ਗਿਆ, ਉਸ ਨੂੰ ਸ਼ਬਦ ਵਰਤਿਆ ਜਾਂਦਾ, ਮਸਤਾਨੇ ਹੋ ਜਾਣਾ, ਆਪਣੇ ਆਪ ਦੀ ਸੁੱਧ ਬੁੱਧ ਨਾ ਰਹਿਣੀ। ਕਹਿੰਦੇ ਨੇ ਬੋਰਿਓ ਮੈਂ ਬਿਕਾਰਨ ਮੈਂ ਭਇਓ, ਮਨ ਤੀਰ ਨਾ ਮੇਰਾ, ਮਨ ਤੀਰ ਵਰਗਾ ਸਿੱਧਾ ਨਹੀਂ ਹੋਇਆ। ਕਹਿਣ ਲੱਗੇ ਜਦੋਂ ਮਨ ਸਿੱਧਾ ਨਹੀਂ ਹੋਇਆ ਤੇ ਨਾਲ ਹੀ ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਤੀਰ ਨਾ ਪਛਾਣਿਓ ਤੁਜੈ, ਦੂਰ ਕਰ ਜਾਣਿਓ ਪ੍ਰਭੂ। ਹੇ ਪ੍ਰਭੂ, ਮੈਂ ਤੁਹਾਨੂੰ ਦੂਰ ਕਰਕੇ ਹੀ ਸਮਝਦਾ ਰਿਹਾ, ਦੂਰ ਹੀ ਜਾਣਦਾ ਰਿਹਾ, ਮੈਂ ਤੁਹਾਨੂੰ ਨੇੜੇ ਸਮਝਿਆ ਹੀ ਨਹੀਂ। ਤੀਰ ਤੋਂ ਭਾਵ ਹੈ ਨੇੜੇ, ਮੈਂ ਆਪ ਜੀ ਨੂੰ ਨੇੜੇ ਨਹੀਂ ਸਮਝਿਆ, ਦੂਰ ਹੀ ਸਮਝਿਆ। ਤੀਰ ਨਾ ਪਛਾਣਿਓ ਤੁਜੈ, ਦੂਰ ਕਰ ਜਾਣਿਓ ਪ੍ਰਭੂ, ਆਪਣੇ ਵਿਚਾਰ ਕੀ ਉਧਾਰੀ, ਆਪਣੇ ਉਧਾਰ ਕੀ ਵਿਚਾਰੀ ਤਦਬੀਰ ਨਾ। ਆਪਣੇ ਮਨ ਦੇ ਵਿੱਚ ਕੋਈ ਇਹੋ ਜਿਹੀ ਵਿਉਂਤ ਹੀ ਨਹੀਂ ਬਣਾਈ, ਕੋਈ ਢੰਗ ਹੀ ਨਹੀਂ ਬਣਾਇਆ ਜਿਸ ਦੇ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕੇ, ਕੋਈ ਉਪਾਅ ਹੀ ਨਹੀਂ ਕੀਤਾ, ਕੋਈ ਸਰੰਜਾਮ ਹੀ ਨਹੀਂ ਕੀਤਾ। ਤੇ ਫਿਰ ਕਹਿੰਦੇ ਨੇ ਵੀਰ ਨਾ ਭਗਤ ਭੇਖ ਧਾਰੀ ਹਿਤ ਨਾਰੀ ਜਿਮ। ਕਹਿਣ ਲੱਗੇ ਨਾ ਤੇ ਮੇਰੇ ਚ ਕੋਈ ਬਲ ਹੈ, ਨਾ ਮੇਰੇ ਚ ਕੋਈ ਭਗਤੀ ਹੈ, ਨਾ ਮੇਰੇ ਚ ਕੋਈ ਸੇਵਾ ਵਾਲਾ ਗੁਣ ਹੈ, ਵੀਰ ਨਾ ਭਗਤ। ਕੀਤਾ ਕੀ ਹੈ? ਕਹਿੰਦੇ ਨੇ ਭੇਖ ਧਾਰੀ ਹਿਤ ਨਾਰੀ ਜਿਮ। ਜਿਸ ਤਰ੍ਹਾਂ ਰਾਜੇ ਦੀ ਲੜਕੀ ਨੂੰ ਪਰਣਾਉਣ ਵਾਸਤੇ ਕੋਈ ਮੁੰਡਾ ਆਪਣੇ ਆਪ ਨੂੰ ਵਿਸ਼ਨੂੰ ਭਗਵਾਨ ਦਾ ਰੂਪ ਬਣ ਕੇ ਤੇ ਉਸ ਨੇ ਰਾਜੇ ਨੂੰ ਛਲਿਆ ਸੀ ਤੇ ਉਸ ਦੀ ਬਾਅਦ ਵਿੱਚ ਭਗਵਾਨ ਨੇ ਰੱਖਿਆ ਕੀਤੀ, ਕਹਿਣ ਲੱਗੇ ਉਸੇ ਤਰ੍ਹਾਂ ਹੀ ਮੈਂ ਵੀ ਤੇਰਾ ਭੇਖ ਧਾਰੀ ਹਾਂ। ਭੇਖ ਧਾਰੀ ਹਿਤ ਨਾਰੀ ਜਿਮ। ਕਹਿੰਦੇ ਨੇ ਰਾਖੋ ਪੈਜ ਤੈਸੇ ਮੇਰੀ ਹੇਰੋ ਤਕਸੀਰ ਨਾ, ਮੇਰੀਆਂ ਗਲਤੀਆਂ ਨਾ ਵੇਖੋ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਉਹਦੀ ਪੈਜ ਰੱਖੀ ਸੀ ਮੇਰੀ ਵੀ ਪੈਜ ਰੱਖੋ। ਮੇਰਾ ਅਰਜਨ ਕਰਨ ਤੋਂ ਭਾਵ ਸੀ ਕਿ ਜਦੋਂ ਮਨ ਨੀਵਾਂ ਹੋ ਜਾਂਦਾ ਹੈ ਨਾ, ਉਦੋਂ ਮਨ ਦੇ ਵਿੱਚ ਅਜਿਹੀਆਂ ਵਿਚਾਰਾਂ ਜਿਹੜੀਆਂ ਨੇ ਉਹ ਉਤਪੰਨ ਹੁੰਦੀਆਂ ਨੇ। ਭਾਈ ਗੁਰਦਾਸ ਜੀ ਦਾ ਮਨ ਜਿਹੜਾ ਹੈ ਉਹ ਅਮੀਰ ਹੈ ਸ਼ੁਭ ਗੁਣਾਂ ਕਰਕੇ, ਪਰ ਅਮੀਰ ਹੁੰਦਿਆਂ ਵੀ ਉਹ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਇੰਜ ਲੱਗਦਾ ਕਿ ਜਿਵੇਂ ਉਹ ਸਾਡੇ ਵੱਲੋਂ ਹੋ ਕੇ ਅਰਜ ਕਰ ਰਹੇ ਹੋਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ, ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੇਰੇ ਵਿੱਚ ਕੋਈ ਗੁਣ ਨਹੀਂ, ਪਰ ਆਪ ਜੀ ਦੇ ਚਰਨਾਂ ਦੇ ਕੋਲ ਆਣ ਕੇ ਆਪ ਜੀ ਦੀ ਸੰਗਤ ਵਿੱਚ ਬੈਠ ਕੇ ਆਪ ਜੀ ਦੀ ਸੁਗੰਧੀ ਚੰਦਨਵਤ ਜਿਹੜੀ ਸੁਗੰਧੀ ਹੈ ਉਹ ਮੇਰੇ ਸਰੀਰ ਵਿੱਚ ਪ੍ਰਵੇਸ਼ ਕਰ ਗਈ ਤੇ ਸੰਸਾਰ ਦੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਮੇਰਾ ਮੁੱਲ ਬਣ ਗਿਆ। ਸਤਸੰਗੀ ਜਨੋ, ਅਸੀਂ ਸਾਰੇ ਆਪਣੇ ਆਪ ਚ ਵਿਚਾਰ ਕਰਕੇ ਵੇਖੀਏ। ਮੈਂ ਕਈ ਵਾਰੀ ਸੋਚਦਾ ਕਿ ਸੱਚਮੁੱਚ ਹੀ ਆਪਣੇ ਵਿੱਚ ਕੋਈ ਗੁਣ ਨਹੀਂ, ਸੱਚਮੁੱਚ ਹੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਿਹਦੇ ਕਰਕੇ ਸੰਸਾਰ ਵਿੱਚ ਮਾਣ ਸਤਿਕਾਰ ਪਿਆਰ ਮਿਲ ਸਕੇ। ਪਰ ਜੇ ਮਾਣ ਸਤਿਕਾਰ ਪਿਆਰ ਸੰਸਾਰ ਵਿੱਚ ਮਿਲਦਾ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ, ਉਹ ਚੰਦਨ ਦੀ ਕਿਰਪਾ ਨਾਲ ਮਿਲਦਾ, ਚੰਦਨ ਦੀ ਸੁਗੰਧੀ ਇਸ ਸਿੰਬਲ ਵਿੱਚ ਸਮਾ ਗਈ ਹੈ, ਚੰਦਨ ਇਸ ਸਿੰਬਲ ਦੀ ਤੇ ਕੋਈ ਵਡਿਆਈ ਨਹੀਂ, ਸਿੰਬਲ ਤੇ ਪਹਿਲੇ ਵਰਗਾ ਹੀ ਸੀ, ਸਿੰਬਲ ਅੱਗੇ ਵੀ ਉਸ ਤਰ੍ਹਾਂ ਦਾ ਸੀਗਾ ਜਿਹਦੇ ਫਲ ਵੀ ਚੰਗੇ ਨਹੀਂ, ਜਿਹਦੇ ਫੁੱਲ ਵੀ ਚੰਗੇ ਨਹੀਂ, ਜਿਹਦੇ ਉੱਤੇ ਪੰਛੀ ਵੀ ਬੈਠ ਕੇ ਖੁਸ਼ ਨਹੀਂ ਹੁੰਦੇ, ਅਸੀਂ ਤੇ ਉਹੋ ਜਿਹੇ ਸਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਚੰਦਨਵਤ ਸੁਗੰਧੀ ਜਿਹੜੀ ਸੀ ਸਾਡੇ ਵਿੱਚ ਭਰੀ ਤੇ ਉਸ ਕਰਕੇ ਸੰਸਾਰ ਵਿੱਚ ਪੂਜਾ ਹੋਣ ਲੱਗ ਪਈ, ਆਪਣੀ ਕੋਈ ਇਹਦੇ ਵਿੱਚ ਵਡਿਆਈ ਨਹੀਂ ਹੁੰਦੀ। ਇਸ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਨੇ ਜਲਦਰ ਸੰਗਮ ਕੈ ਅਫਾਲ ਸੇਂਬਲ ਦਰੋਮ, ਚੰਦਨ ਸੁਗੰਧ ਸਨਬੰਧ ਮਲਗਾਰ ਹੋ। ਤੇ ਅੱਗੇ ਜਾ ਕੇ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸ ਰੋਸ ਮਾਰ ਹੋ। ਜੇ ਮੈਂ ਆਪਣੇ ਕਰਮਾਂ ਕਰਕੇ ਇਸ ਸੰਸਾਰ ਵਿੱਚ ਸੁਖ ਲੈਣਾ ਹੁੰਦਾ, ਜੇ ਆਪਣੇ ਕਰਮਾਂ ਕਰਕੇ ਆਪਣੀ ਕਰਨੀ ਕਰਕੇ ਕਿਤੇ ਮੈਨੂੰ ਸਵਰਗ ਦੀ ਇੱਛਾ ਹੁੰਦੀ ਕਿ ਮੈਂ ਸਵਰਗ ਪ੍ਰਾਪਤ ਕਰ ਲਵਾਂ, ਕਹਿਣ ਲੱਗੇ ਸਵਰਗ ਤੇ ਕਿਤੇ ਰਹਿ ਗਿਆ, ਮੈਨੂੰ ਤੇ ਨਰਕਾਂ ਵਿੱਚ ਵੀ ਥਾਂ ਨਾ ਮਿਲੇ ਜਿਹੋ ਜਿਹਾ ਮੈਂ ਹਾਂ। ਸੱਚਮੁੱਚ ਸਾਡਾ ਜੀਵਨ ਇਸ ਤਰ੍ਹਾਂ ਦਾ ਹੀ ਹੁੰਦਾ, ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਤੁਮਰੋ ਬਿਰਧ ਕਰ ਆਸਰੋ ਸਮਾਰ ਹੋ, ਆਪ ਜੀ ਨੇ ਬਖਸ਼ਿਸ਼ ਕੀਤੀ, ਆਪ ਜੀ ਦਾ ਬਿਰਧ ਹੈ ਪਤਿਤ ਪਾਵਨ। ਕਿਉਂਕਿ ਸਤਿਗੁਰੂ ਕੀ ਕਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੋ ਹਮ ਅਧਮ ਕਰਮ ਕਰਕੇ ਪਤਿਤ ਭਏ, ਜਦੋਂ ਅਸੀਂ ਨੀਚ ਕਰਮ ਕਰਕੇ ਪਤਿਤ ਬਣ ਗਏ, ਪਾਪੀ ਹੋ ਗਏ, ਕੁਕਰਮੀ ਹੋ ਕੇ ਅਪਵਿੱਤਰ ਹੋ ਗਿਆ ਸਾਡਾ ਜੀਵਨ, ਤੇ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਉਹਨੇ ਕਿਰਪਾ ਕਰ ਦਿੱਤੀ ਸਤਿਗੁਰੂ ਨੇ ਕਿ ਨਾਮ ਜਿਹੜਾ ਆਪਣਾ ਪ੍ਰਗਟ ਕੀਤਾ ਸੰਸਾਰ ਦੇ ਵਿੱਚ, ਨਾਮ ਦੀ ਜਿਹੜੇ ਦੀ ਰੋਸ਼ਨੀ ਬਖਸ਼ੀ, ਉਹ ਨਾਮ ਪਤਿਤ ਪਾਵਨ ਹੈ। ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਫਿਰ ਕਹਿੰਦੇ ਨੇ ਜੋ ਹਮ ਪਏ, ਜੋ ਪਏ ਦੁਖਤ ਔਰ ਦੀਨ ਪਰਚੀਨ ਲੱਗ, ਪਿਛਲੇ ਕਰਮਾਂ ਕਰਕੇ ਜਿਹੜੇ ਅਸੀਂ ਦੁੱਖ ਪ੍ਰਾਪਤ ਕਰ ਰਹੇ ਸਾਂ, ਪਿਛਲੇ ਕਰਮਾਂ ਕਰਕੇ ਜਿਹੜੇ ਅਸੀਂ ਦੀਨ ਹੋਏ ਪਏ ਸਾਂ, ਜਿਹੜੇ ਵਿਚਾਰੇ ਬਣੇ ਹੋਏ ਸਾਂ, ਜੋ ਪਏ ਦੁਖਤ ਔਰ ਦੀਨ ਪਰਚੀਨ ਲੱਗ, ਤੇ ਕਹਿੰਦੇ ਨੇ ਦੀਨ ਦੁੱਖ ਭੰਜਨ ਬਿਰਧ ਬਰਦਾਇਓ ਹੈ। ਇਹ ਤੇਰਾ ਬਿਰਧ ਹੈ ਸਤਿਗੁਰੂ, ਕਿ ਆਪ ਜੀ ਇਹ ਕਿਰਪਾ ਕਰਦੇ ਹੋ ਕਿ ਆਪ ਜੀ ਨੇ ਆਪਣਾ ਬਿਰਧ ਹੀ ਦੀਨ ਦਿਆਲ ਰੱਖ ਲਿਆ। ਦੀਨਾਂ ਦੇ ਦੁੱਖ ਭੰਜਨ ਕਰਨ ਵਾਲਾ, ਨਾਸ਼ ਕਰਨ ਵਾਲਾ ਆਪਣਾ ਬਿਰਧ ਜਿਹੜਾ ਹੈ, ਉਸ ਦੀ ਸੰਭਾਲ ਕੀਤੀ ਹੈ। ਜੋ ਗ੍ਰਸੇ ਅਰਕ ਸੁੱਤ ਨਰਕ ਨਿਵਾਸੀ ਪਏ, ਜਮਾਂ ਦੇ ਵਸ ਪੈ ਗਏ, ਨਰਕਾਂ ਦੇ ਵਾਸੀ ਬਣ ਗਏ ਜਦੋਂ, ਤੇ ਕਹਿੰਦੇ ਨੇ ਨਰਕ ਨਿਵਾਰਨ ਜਗਤ ਜਸ ਗਾਇਓ ਹੈ। ਸੰਸਾਰ ਤੇਰਾ ਜਸ ਗਾਉਂਦਾ ਸਤਿਗੁਰੂ, ਕਿ ਤੂੰ ਨਰਕਾਂ ਨੂੰ ਨਿਵਾਰ ਦੇਣ ਵਾਲਾ ਹੈ, ਨਰਕਾਂ ਦਾ ਵਿਨਾਸ਼ ਕਰਨ ਵਾਲਾ ਹੈ, ਅਥਵਾ ਨਰਕਾਂ ਵਿੱਚੋਂ ਆਪਣਿਆਂ ਜੀਆਂ ਨੂੰ ਬਾਹ ਪਕੜ ਕੱਢ ਲੈਨੇ, ਆਪਣੇ ਕੱਢ ਲੈਣ ਵਾਲਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਕਿ ਗੁਣ ਕੀਏ ਗੁਣ ਸਭ ਕੋ ਕਰੈ ਕਿਰਪਾ ਨਿਧਾਰ ਹੈ। ਦੁਨੀਆਂ ਦੇ ਲੋਕੋ ਵਿਚਾਰ ਕਰੋ, ਕਹਿੰਦੇ ਨੇ ਸਾਰੇ ਸੰਸਾਰ ਦੇ ਲੋਕ ਗੁਣ ਕੀਤਿਆਂ ਗੁਣ ਕਰਦੇ ਨੇ। ਕਿਸੇ ਨਾਲ ਕੋਈ ਗੁਣ ਕਰੇ ਤੇ ਉਹਦਾ ਬਦਲਾ ਲੈ ਸਕਦਾ, ਉਹਦੇ ਨਾਲ ਗੁਣ ਕਰੇਗਾ, ਉਪਕਾਰ ਕਰੇਗਾ, ਭਲਾ ਕਰੇਗਾ, ਕਿਉਂਕਿ ਉਹਨੇ ਮੇਰਾ ਭਲਾ ਕੀਤਾ, ਮੈਂ ਉਹਦਾ ਭਲਾ ਕਰਾਂਗਾ। ਕਹਿਣ ਲੱਗੇ ਇਹ ਹੈ ਸੰਸਾਰ ਦੀ ਰੀਤੀ, ਇਨਸਾਨੀਅਤ। ਇਨਸਾਨੀਅਤ ਇਹ ਹੀ ਹੈ ਕਿ ਜਿਹੜਾ ਕੋਈ ਚੰਗਾ ਕਰਦਾ ਉਹਦੇ ਨਾਲ ਚੰਗਾ ਕਰਨਾ, ਪਰ ਧਰਮ ਇਸ ਤੋਂ ਅੱਗੇ ਹੈ। ਕਹਿਣ ਲੱਗੇ ਭਾਈ ਸਾਹਿਬ ਕਿ ਜਦੋਂ ਸੰਸਾਰ ਦੀ ਇਹ ਰੀਤੀ ਹੈ ਕਿ ਗੁਣ ਕੀਏ ਸਭ ਕੋ ਕਰੈ, ਗੁਣ ਕਰੇ ਕਿਰਪਾ ਨਿਧਾਨ, ਤੇ ਅਵਗੁਣ ਕੀਏ ਗੁਣ ਤੋਂ ਹੀ ਬਣ ਆਇਓ ਹੈ। ਅਸੀਂ ਅਵਗੁਣ ਕਰਦੇ ਹਾਂ ਤੇ ਤੂੰ ਗੁਣ ਕਰਦਾ, ਇਹ ਹੀ ਸੰਸਾਰ ਦੇ ਲੋਕਾਂ ਨਾਲੋਂ ਤੇਰਾ ਫਰਕ ਹੈ। ਇਸ ਵਾਸਤੇ ਸਤਸੰਗੀ ਜਨੋ, ਸੰਤ ਧਿਆਨ ਸਿੰਘ ਜੀ ਕਹਿੰਦੇ ਨੇ, ਭਾਈ ਰਾਏ ਸਿੰਘ ਜੀ ਕਹਿ ਰਹੇ ਨੇ ਕਿ ਉਹ ਸਤਿਗੁਰੂ ਦੀਨਾਂ ਤੇ ਦਇਆ ਕਰਨ ਵਾਲਾ ਹੈ, ਉਹ ਸਤਿਗੁਰੂ ਜੰਮਣ ਮਰਨ ਦੇ ਰੋਗ ਨੂੰ ਨਿਵਾਰ ਦੇਣ ਵਾਲਾ ਹੈ, ਉਹ ਸਤਿਗੁਰੂ ਸੰਸਾਰ ਵਿੱਚ ਠੰਡਕ ਪਹੁੰਚਾਉਣ ਵਾਲਾ ਸਤਿਗੁਰੂ ਜਿਹੜਾ ਹੈ, ਉਹ ਜਦੋਂ ਮੈਨੂੰ ਮਿਲੇਗਾ ਤੇ ਫੇਰ ਕੀ ਹੋਏਗਾ। ਕਹਿਣ ਲੱਗੇ ਮੇਰਾ ਮਾਇਆ ਦਾ ਜਾਲ ਤੋੜ ਦਏਗਾ, ਮਾਇਆ ਦਾ ਜਾਲ। ਸਤਸੰਗੀ ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਗਰੀਬ ਨਵਾਜ਼ ਕਹਿੰਦੇ ਨੇ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਜਦੋਂ ਅਸੀਂ ਮਾਤਾ ਦੇ ਉਧਰ ਵਿੱਚ ਰਹਿੰਦੇ ਸਾਂ ਤੇ ਉਸ ਵੇਲੇ ਜਿਹੋ ਜਿਹੀ ਅਗਨੀ ਉੱਥੇ ਹੈ ਨਾ, ਉਹੋ ਜਿਹੀ ਇਹ ਸੰਸਾਰ ਦੀ ਮਾਇਆ ਵੀ ਇੱਕ ਅੱਗ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਬੇਸ਼ੱਕ ਇਹ ਸਾਨੂੰ ਅੱਗ ਨਹੀਂ ਮਹਿਸੂਸ ਹੁੰਦੀ, ਕਿਉਂਕਿ ਅਸੀਂ ਇਸ ਅੱਗ ਦੇ ਵਿੱਚ ਰਹਿਣ ਦੇ ਆਦੀ ਹੋਏ ਪਏ ਹਾਂ, ਅਸੀਂ ਸੜ ਕੇ ਵੀ ਆਪਣੇ ਆਪ ਨੂੰ ਅਮਰ ਸਮਝ ਰਹੇ ਹਾਂ। ਪਰ ਸਤਸੰਗੀ ਜਨੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮਾਇਆ ਕੀ ਹੈ, ਕਹਿਣ ਲੱਗੇ ਜਿਹੜੀ ਹਰੀ ਨੂੰ ਵਿਸਾਰ ਦਿੰਦੀ ਹੈ। ਇਹਨੇ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੈ ਵਿਚਾਰੇ। ਜਿਹੜੀ ਮਾਇਆ ਪਰਮੇਸ਼ਰ ਨਾਲੋਂ, ਅਕਾਲ ਪੁਰਖ ਨਾਲੋਂ, ਸਤ ਨਾਲੋਂ, ਸਤਿਗੁਰੂ ਨਾਲੋਂ ਤੋੜ ਦਿੰਦੀ ਹੈ, ਕਹਿਣ ਲੱਗੇ ਉਹ ਮਾਇਆ, ਉਹ ਮਾਇਆ ਦਾ ਜਾਲ। ਸੋ ਇਸ ਵਾਸਤੇ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਗੁਰ ਪ੍ਰਸਾਦੀ ਜਿਨੀ ਆਪ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਦੇ ਉੱਤੇ ਕਿਰਪਾ ਕਰ ਦਿੰਦੇ ਨੇ ਉਸ ਦੀ ਲਿਵ ਆਪਣੇ ਪਾਵਨ ਪਵਿੱਤਰ ਚਰਨਾਂ ਨਾਲ ਪਾਵਨ ਪਵਿੱਤਰ ਨਾਮ ਨਾਲ ਜਦੋਂ ਜੋੜ ਦਿੰਦੇ ਨੇ ਤੇ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਹੀ ਮਾਇਆ ਦੇ ਜਾਲ ਤੋਂ ਨਿਵਿਰਤ ਹੋ ਜਾਂਦਾ ਹੈ ਮਨੁੱਖ ਸੋ ਇਸ ਵਾਸਤੇ ਭਾਈ ਰਾਏ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਉਸ ਸਤਿਗੁਰੂ ਦੇ ਚਰਨਾਂ ਵਿੱਚ ਜਾਵਾਂਗਾ ਜਿਹੜਾ ਸਤਿਗੁਰੂ ਇਸ ਮਾਇਆ ਦੇ ਜਾਲ ਨੂੰ ਤੋੜ ਦੇਣ ਵਾਲਾ ਹੈ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਮਾਇਆ ਨੇ ਐਸਾ ਜਾਲ ਪਸਰਿਆ ਹੋਇਆ ਮਾਇਆ ਦਾ ਪਰ ਇਸ ਦੇ ਵਿੱਚ ਇੱਕ ਚੋਗ ਵੀ ਖਿਲਾਰੀ ਹੋਈ ਹੈ ਜਿਸ ਤਰ੍ਹਾਂ ਪੰਛੀਆਂ ਨੂੰ ਫੜਨ ਵਾਲੇ ਸ਼ਿਕਾਰੀ ਲੋਕ ਜਾਲ ਪਾਉਂਦੇ ਨੇ ਤੇ ਉਹਦੇ ਵਿੱਚ ਪਹਿਲਾਂ ਚੋਗ ਖਿਲਾਰ ਦਿੰਦੇ ਨੇ ਉਸ ਚੋਗ ਨੂੰ ਵੇਖ ਕੇ ਉਹਨਾਂ ਦਾਣਿਆਂ ਨੂੰ ਵੇਖ ਕੇ ਪੰਛੀ ਆਕਾਸ਼ ਚ ਉੱਡਦਾ ਉੱਡਦਾ ਆਣ ਕੇ ਉਹਨਾਂ ਨੂੰ ਜਦੋਂ ਖਾਣ ਲੱਗਦਾ ਤੇ ਉਸ ਜਾਲੀ ਵਿੱਚ ਫਸ ਜਾਂਦਾ ਕਹਿੰਦੇ ਨੇ ਠੀਕ ਇਸੇ ਤਰ੍ਹਾਂ ਦੀ ਸਥਿਤੀ ਇਸ ਮਨੁੱਖ ਦੀ ਹੈ ਇਸ ਜੀਵ ਦੀ ਹੈ ਕਿ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਏ ਇਸ ਤ੍ਰਿਸ਼ਨਾ ਰੂਪ ਜਾਲੀ ਦੇ ਵਿੱਚ ਫਸਿਆ ਹੋਇਆ ਫਸ ਗਿਆ ਮਨੁੱਖ ਤੇ ਨਿਕਲ ਨਹੀਂ ਰਿਹਾ ਸਤਸੰਗੀ ਜਨੋ ਸੱਚ ਜਾਣਿਓ ਮਨੁੱਖ ਦੀ ਹਾਲਤ ਇਹੋ ਜਿਹੀ ਹੈ ਸਾਡੀ ਹਾਲਤ ਇਹੋ ਜਿਹੀ ਹੈ ਕਿ ਅਸੀਂ ਇਸ ਜਾਲੀ ਨੂੰ ਹੀ ਇਸ ਜਾਲ ਨੂੰ ਹੀ ਆਪਣਾ ਨਿੱਜ ਘਰ ਸਮਝ ਲਿਆ ਇਸ ਜਾਲ ਨੂੰ ਹੀ ਸੁਖਦਾਈ ਸਮਝ ਕੇ ਤੇ ਅਸੀਂ ਸੰਸਾਰ ਦੇ ਲੋਕਾਂ ਵਿੱਚ ਢੰਡੋਰਾ ਵੀ ਦੇਈ ਜਾਂਦੇ ਹਾਂ ਕਿ ਇਸ ਚੋਗ ਦਾ ਕਿਤੇ ਲਾਲਚ ਨਾ ਕਰਿਓ ਲੋਭ ਵਿੱਚ ਫਸ ਕੇ ਇਸ ਜਾਲੀ ਚ ਨਾ ਫਸ ਜਾਇਓ ਤੇ ਆਪ ਫਸੇ ਪਏ ਹਾਂ ਸਾਡੀ ਹਾਲਤ ਇਸ ਤਰ੍ਹਾਂ ਦੀ ਹੈ ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਇਆ ਦਾ ਜਾਲ ਜਿਸ ਮਨੁੱਖ ਦਾ ਸਤਿਗੁਰੂ ਤੋੜ ਦੇਵੇ ਉਸ ਦੇ ਵਾਸਤੇ ਇਹ ਸੰਸਾਰ ਦੇ ਰਸ ਕਸ ਜਿਹੜੇ ਨੇ ਉਹ ਫਿਰ ਸਾਰੇ ਫਿੱਕੇ ਹੋ ਜਾਂਦੇ ਨੇ ਨਾਮ ਰਸ ਜਿਹੜਾ ਉਸਦਾ ਆਨੰਦ ਉਸ ਨੂੰ ਆ ਜਾਂਦਾ ਤੇ ਆਉਣ ਜਾਣ ਦਾ ਚੱਕਰ ਉਸ ਜੀਵ ਦਾ ਮੁੱਕ ਜਾਇਆ ਕਰਦਾ ਹੈ
ਮੇਟੇ ਝੂਠ ਜੂਝ ਤਮਾਲ ਦੋ ਲੋਕਨ ਕੇ ਦਰਦ ਦਾਲ
ਮਨ ਝੂਠ ਹੈ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠ ਹੈ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਵੀ ਝੂਠ ਹੈ ਤਨ ਵੀ ਝੂਠ ਹੈ ਜੇਵਾ ਜਿਹੜੀ ਹੈ ਜੀਭ ਜਿਹੜੀ ਹੈ ਇਹ ਵੀ ਝੂਠੀ ਹੈ ਮਨ ਕਿਉਂ ਝੂਠ ਹੈ ਕਿਉਂਕਿ ਨਾਮ ਸੀ ਪਵਿੱਤਰ ਉਹ ਇਸ ਮਨ ਦੇ ਵਿੱਚ ਵਸਿਆ ਨਹੀਂ ਨਾਮ ਸੀ ਸਤਿਗੁਰੂ ਦੀ ਬਖਸ਼ਿਸ਼ ਸੀ ਉਹ ਪਵਿੱਤਰ ਪਾਵਨ ਸੀ ਉਹ ਤੇ ਇਹਦੇ ਵਿੱਚ ਵਸੀ ਨਹੀਂ ਸਤਿਗੁਰੂ ਦਾ ਉਪਦੇਸ਼ ਤੇ ਹਿਰਦੇ ਵਿੱਚ ਵਸਿਆ ਨਹੀਂ ਇਸ ਵਾਸਤੇ ਮਨ ਜਿਹੜਾ ਵਿਕਾਰਾਂ ਨਾਲ ਭਰਿਆ ਹੋਇਆ ਮਨ ਝੂਠਾ ਹੈ ਕਹਿਣ ਲੱਗੇ ਮਨ ਝੂਠਾ ਹੈ ਤਨ ਝੂਠਾ ਹੈ ਸਰੀਰ ਤੇ ਝੂਠਾ ਹੈ ਹੀ ਸਤਸੰਗੀ ਜਨੋ ਜਦੋਂ ਅਸੀਂ ਵਿਚਾਰ ਕਰਕੇ ਵੇਖੀਏ ਕਿ ਇਸ ਸਰੀਰ ਦੀ ਪਵਿੱਤਰਤਾ ਕਿੰਨੀ ਕੁ ਹੈ ਜਦੋਂ ਅਸੀਂ ਵੇਖਦੇ ਹਾਂ ਆਪਣੇ ਸਰੀਰ ਵੱਲ ਇਹ ਸੱਚਮੁੱਚ ਹੀ ਇਸ ਨੂੰ ਇਹ ਤਾਂ ਆਖਿਆ ਜਾਂਦਾ ਗੁਰਮਤ ਦੇ ਧਾਰਮਿਕ ਗ੍ਰੰਥਾਂ ਵਿੱਚ ਇਹ ਆਖਿਆ ਗਿਆ ਕਿ ਉੱਤਮ ਜਨਮ ਸੋ ਮਾਨਸ ਦੇਹੀ ਇਹ ਮਨੁੱਖਾ ਦੇਹੀ ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਤਮ ਜੋਨੀ ਹੈ ਉੱਤਮ ਦੇਹੀ ਹੈ ਇਹ ਵੀ ਲਿਖਿਆ ਕਿ ਇਸ ਦੇਹੀ ਕੋ ਸਿਮਰਹਿ ਦੇਵ ਪਰ ਸਤਸੰਗੀ ਜਨੋ ਜੇਕਰ ਨਾਮ ਵੀ ਹੋਣੀ ਹੈ ਇਹ ਕਾਇਆ ਜੇ ਇਹਦੇ ਵਿੱਚ ਪਵਿੱਤਰ ਵਸਤੂ ਨਹੀਂ ਪਈ ਤੇ ਫਿਰ ਇਹ ਕਿਹੋ ਜਿਹੀ ਹੈ ਅਸੀਂ ਵੇਖ ਲਈਏ ਕਿ ਬੜਾ ਸੋਹਣਾ ਕੱਪੜਾ ਜਿਹੜਾ ਬਾਜ਼ਾਰ ਵਿੱਚੋਂ ਲਿਆਂਦਾ ਗਿਆ ਉਸ ਨੂੰ ਲਿਆ ਕੇ ਦਰਜੀ ਕੋਲੋਂ ਸਵਾ ਕੇ ਤੇ ਬੜਾ ਸੋਹਣਾ ਉਹਨੂੰ ਗਲ ਵਿੱਚ ਪਾ ਲਿਆ ਉਸ ਵੇਲੇ ਫੱਬਿਆ ਵੀ ਬੜਾ ਜਦੋਂ ਦੋ ਤਿੰਨ ਦਿਨ ਲੰਘੇ ਤੇ ਉਸੇ ਕੱਪੜੇ ਚੋਂ ਮੁਸ਼ਕ ਆਉਣ ਲੱਗ ਪਈ ਉਹੀ ਕੱਪੜਾ ਬਦਬੂ ਮਾਰਨ ਲੱਗ ਪਿਆ ਮੈਲਦਾ ਭਰ ਗਿਆ ਪਰ ਉਹ ਪਹਿਲਾਂ ਤੇ ਮੈਲਾ ਨਹੀਂ ਸੀ ਮੈਲਾ ਕਿਉਂ ਹੋਇਆ ਇਸ ਸਰੀਰ ਨਾਲ ਲੱਗ ਕੇ ਮੈਲਾ ਹੋਇਆ ਇਹ ਸਰੀਰ ਪਵਿੱਤਰ ਕਿੰਨਾ ਕੁ ਹੈ ਸਤਸੰਗੀ ਜਦੋਂ ਅਸੀਂ ਵੇਖਦੇ ਹਾਂ ਨੱਕ ਕੰਨ ਅੱਖਾਂ ਮੂੰਹ ਇਹਦੇ ਵਿੱਚੋਂ ਜੁਨੇ ਪਦਾਰਥ ਨਿਕਲਦੇ ਨੇ ਬਾਹਰ ਇਹ ਸਾਰੇ ਦੇ ਸਾਰੇ ਕਿਰਨਾਂ ਦੇ ਪਾਤਰ ਪਦਾਰਥ ਨੇ ਕੰਨਾਂ ਦੇ ਵਿੱਚੋਂ ਕਿਸੇ ਚੋਂ ਮੈਲ ਨਿਕਲਦੀ ਹੈ ਤੇ ਹੁਣ ਉਹ ਮੈਲ ਜਿਹੜੀ ਹੈ ਉਹਨੂੰ ਪਵਿੱਤਰ ਤਾਂ ਨਹੀਂ ਨਾ ਕਿਹਾ ਜਾਂਦਾ ਅਪਵਿੱਤਰ ਹੀ ਕਿਹਾ ਜਾਂਦਾ ਨਾ ਉਹ ਵੀ ਅਪਵਿੱਤਰ ਹੈ ਨੱਕ ਵਿੱਚੋਂ ਜੋ ਕੁਛ ਨਿਕਲਦਾ ਉਹ ਵੀ ਤੇ ਅਪਵਿੱਤਰ ਹੈ ਅੱਖਾਂ ਤੋਂ ਗਿੱਡ ਨਿਕਲਦੀ ਹੈ ਉਹ ਵੀ ਅਪਵਿੱਤਰ ਹੈ ਸਿਰ ਦੇ ਵਿੱਚੋਂ ਜਦੋਂ ਸਿਕਰੀ ਬਣ ਜਾਂਦੀ ਹੈ ਉਹ ਵੀ ਤਾਂ ਅਪਵਿੱਤਰ ਹੈ ਸਤਸੰਗੀ ਜਦੋਂ ਮਲ ਮੂਤਰ ਨਿਕਲਦਾ ਸਰੀਰ ਦੇ ਵਿੱਚੋਂ ਉਹ ਵੀ ਅਪਵਿੱਤਰ ਹੈ, ਪਸੀਨਾ ਨਿਕਲਦਾ ਉਹਨੂੰ ਵੀ ਅਪਵਿੱਤਰ ਮੰਨਿਆ ਜਾਂਦਾ, ਸਾਰਾ ਕੁਝ ਅਪਵਿੱਤਰ ਹੈ ਤੇ ਨਿਕਲਿਆ ਇਸ ਅਪਵਿੱਤਰ ਦੇਹੀ ਚੋਂ ਹੈ, ਫਿਰ ਇਹ ਚੰਗੀ ਕਿਵੇਂ ਹੋ ਗਈ? ਚੰਗੀ ਤੇ ਤਾਂ ਹੀ ਹੋਵੇਗੀ ਜੇ ਇਹਦੇ ਵਿੱਚ ਨਾਮ ਵਸ ਜਾਵੇ। ਮਨ ਝੂਠ ਹੈ, ਤਨ ਝੂਠ ਹੈ, ਜੇਵਾ ਝੂਠੀ ਹੋਵੇ। ਹੁਣ ਜੇਵਾ ਜਿਹੜੀ ਹੈ ਉਹ ਝੂਠ ਬੋਲਦੀ ਹੈ, ਦਿਨ ਰਾਤ ਝੂਠ ਬੋਲਦਾ ਮਨੁੱਖ, ਝੂਠ ਬੋਲ ਕੇ, ਫਰੇਬ ਕਰਕੇ, ਠੱਗੀ ਮਾਰ ਕੇ, ਜ਼ਬਾਨ ਦੇ ਨਾਲ ਸ਼ਬਦਾਂ ਦਾ ਜਾਲ ਪਸਾਰ ਕੇ ਸੰਸਾਰ ਵਿੱਚ ਆਪਣੀ ਪੂਜਾ ਕਰਾਉਂਦਾ, ਆਪਣਾ ਸਤਿਕਾਰ ਕਰਾਉਂਦਾ ਮਨੁੱਖ, ਤੇ ਫਿਰ ਇਹ ਚੰਗੀ ਕਿਵੇਂ ਹੋਈ? ਇਸ ਜੀਭਾ ਦੇ ਨਾਲ ਲੋਕਾਂ ਦਾ ਵਿਨਾਸ਼ ਕਰਦਾ, ਫਿਰ ਇਹ ਚੰਗੀ ਕਿਵੇਂ ਹੋਈ? ਜੀਭਾ ਇਹ ਸੁੱਚੀ ਕਿਵੇਂ ਹੋਈ? ਝੂਠੀ ਰਹੇਗੀ ਨਾ, ਇਹ ਜੀਭਾ ਝੂਠੀ ਹੈ। ਕਹਿੰਦੇ ਨੇ ਮਨ ਝੂਠ ਹੈ, ਤਨ ਝੂਠ ਹੈ, ਜੇਵਾ ਝੂਠੀ ਹੋਏ, ਮੁਖ ਝੂਠ ਹੈ, ਝੂਠ ਬੋਲਣਾ। ਹੁਣ ਝੂਠ ਬੋਲ ਬੋਲ ਕੇ ਕਹਿੰਦੇ ਨੇ ਜਿਹੜਾ ਮੁਖ ਹੈ ਇਹ ਵੀ ਝੂਠ ਨਾਲ ਅਪਵਿੱਤਰ ਹੋ ਗਿਆ, ਝੂਠਾ ਹੋ ਗਿਆ। ਸਤਸੰਗੀ ਜਨੋ, ਪਾਤਸ਼ਾਹ ਗੁਰਬਾਣੀ ਚ ਫਰਮਾਉਂਦੇ ਨੇ, ਗਰੀਬ ਨਵਾਜ਼ ਕਹਿੰਦੇ ਨੇ, ਜੂ ਜੋਰੂ ਸਿਰ ਨਹਾਵਣੀ ਆਵੈ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਇੱਕ ਪ੍ਰਕਿਰਤੀ ਦਾ ਨਿਜ਼ਮ ਹੈ, ਪ੍ਰਕਿਰਤੀ ਦੇ ਨਿਜ਼ਮ ਅਨੁਸਾਰ ਮਾਵਾਂ ਭੈਣਾਂ ਧੀਆਂ ਬੱਚੀਆਂ ਨੂੰ ਸਮੇਂ ਦੇ ਨਾਲ ਸਰੀਰ ਦੇ ਵਿੱਚੋਂ ਅਪਵਿੱਤਰ ਖੂਨ ਜਿਹੜਾ ਉਹ ਨਿਕਲਦਾ, ਪਰ ਉਹ ਅਪਵਿੱਤਰ ਖੂਨ ਨਿਕਲਣ ਤੋਂ ਬਾਅਦ ਇਸ਼ਨਾਨ ਕਰਕੇ ਤੇ ਉਹ ਪਵਿੱਤਰ ਹੋ ਜਾਂਦੀ ਹੈ। ਪਰ ਮਨੁੱਖ ਦੀ ਹਾਲਤ ਜਿਹੜਾ ਆਪਣੇ ਆਪ ਨੂੰ ਉੱਤਮ ਸਮਝਦਾ, ਇਹਦੀ ਹਾਲਤ ਕਿਹੋ ਜਿਹੀ ਹੈ? ਇਹ ਇਸ਼ਨਾਨ ਕਰਕੇ ਪਵਿੱਤਰ ਨਹੀਂ ਹੋ ਰਿਹਾ, ਕਿਉਂਕਿ ਦਿਨ ਰਾਤ ਇਹਦੇ ਅੰਦਰੋਂ ਗੰਦਗੀ ਨਿਕਲ ਰਹੀ ਹੈ, ਦਿਨ ਰਾਤ ਗੰਦਗੀ ਨਿਕਲ ਰਹੀ ਹੈ, ਝੂਠ ਇਹਦੀ ਜ਼ਬਾਨ ਚੋਂ ਨਿਕਲ ਰਿਹਾ ਅੱਠੇ ਪੈਰ। ਤੇ ਫਿਰ ਇਹ ਪਵਿੱਤਰ ਕਿਵੇਂ ਹੋ ਗਿਆ? ਮੁੱਖ ਝੂਠਾ, ਝੂਠ ਬੋਲਣਾ, ਝੂਠਾ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਉਹ ਤੇ ਕਿਤੇ ਚਾਰ ਦਿਨ ਵਾਸਤੇ ਅਪਵਿੱਤਰ ਹੋਈ ਇਸਤਰੀ ਜਾਤੀ, ਪਰ ਸਤਸੰਗੀ ਜਨੋ ਇਹ ਤਾਂ ਦਿਨ ਰਾਤ ਅਪਵਿੱਤਰ ਹੋਇਆ ਪਿਆ ਮਨੁੱਖ, ਦਿਨ ਰਾਤ ਅਪਵਿੱਤਰ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਮੁੱਖ ਝੂਠਾ ਝੂਠ ਬੋਲਣਾ ਨਿਤ ਨਿਤ ਹੋਏ ਖੁਆਰ, ਇਸ ਤਰ੍ਹਾਂ ਦੀ ਹਾਲਤ ਹੈ, ਕਿਉਂ ਕਰ ਸੂਚਾ ਹੋਏ? ਇਹ ਕਿਸ ਤਰ੍ਹਾਂ ਸੂਚਾ ਹੋ ਸਕਦਾ? ਪਰ ਸਤਸੰਗੀ ਜਨੋ ਇਹ ਨਹੀਂ ਕਿ ਇਸ ਨੂੰ ਸੁੱਚਾ ਕਰਨ ਦਾ ਯਤਨ ਨਹੀਂ ਕਰਨਾ, ਸਰੀਰ ਨੂੰ ਸੁੱਚਾ ਕਰਨਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਤੇ ਉਸ ਦੇ ਨਾਲ ਸਾਡੇ ਸਰੀਰ ਦੇ ਜਿਹੜੇ ਰੋਮ ਨੇ ਨਾ ਉਹ ਖੁੱਲ ਜਾਂਦੇ ਨੇ, ਸਾਡੀ ਚਮੜੀ ਜਿਹੜੀ ਹੈ ਇਹ ਇੱਕ ਪੰਜਵਾਂ ਗਿਆਨ ਇੰਦਰਾ ਹੈ, ਜਦੋਂ ਇਹਦੇ ਰੋਮ ਖੁੱਲਦੇ ਨੇ ਸਰੀਰ ਦੇ ਤੇ ਇਹ ਸ਼ੁਭ ਵਾਸ਼ਨਾਵਾਂ ਜਿਹੜੀਆਂ ਨੇ, ਸ਼ੁਭ ਸਪਰਸ਼ ਜਿਹੜਾ ਹੈ ਉਸ ਨੂੰ ਸਾਡੇ ਮਨ ਤੱਕ ਪਹੁੰਚਾਉਂਦਾ। ਅਸੀਂ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ, ਅਸੀਂ ਕਿਸੇ ਸਾਧੂ ਸੰਤ ਨੂੰ ਮੱਥਾ ਟੇਕਦੇ ਹਾਂ, ਜੈਸੀ ਹਵਾ ਜਿਹੜੀ ਹੈ, ਜਿਸ ਤਰ੍ਹਾਂ ਇੱਥੇ ਸਾਧ ਸੰਗਤ ਵਿੱਚ ਬੈਠੇ ਹਾਂ, ਸਾਧ ਸੰਗਤ ਦੀ ਹਵਾ ਜਦੋਂ ਇਸ ਸਰੀਰ ਨੂੰ ਸਪਰਸ਼ ਕਰਦੀ ਹੈ ਤੇ ਉਹਦਾ ਸ਼ੁਭ ਪ੍ਰਭਾਵ ਜਿਹੜਾ ਹੈ ਉਹ ਸਾਡੇ ਰੋਮਾਂ ਦੇ ਰਾਹੀਂ ਸਾਡੇ ਮਨ ਤੱਕ ਪਹੁੰਚਦਾ। ਇਸ ਵਾਸਤੇ ਇਹ ਜ਼ਰੂਰੀ ਹੈ ਪਵਿੱਤਰਤਾ ਕਰਨੀ, ਬਾਹਰੀ ਪਵਿੱਤਰਤਾ ਵੀ, ਕਿਉਂਕਿ ਮੈਂ ਕਈ ਵਾਰੀ ਅਰਜ਼ ਕੀਤੀ ਹੈ ਕਿ ਜਿਸ ਤਰ੍ਹਾਂ ਇੱਕ ਬੱਚਾ ਹੈ ਉਹ ਜਦੋਂ ਸਕੂਲ ਜਾਂਦਾ ਤੇ ਅਧਿਆਪਕ ਉਸ ਨੂੰ ਪੂਰਨੇ ਪਾ ਕੇ ਦਿੰਦਾ ਤੇ ਬੱਚਾ ਉਹਦੇ ਉੱਤੇ ਉੱਤੇ ਲਿਖਦਾ, ਥੋੜੇ ਸਮੇਂ ਬਾਅਦ ਉਹ ਬੱਚੇ ਨੂੰ ਪੂਰਨਿਆਂ ਦੀ ਲੋੜ ਨਹੀਂ ਰਹਿੰਦੀ, ਪਰ ਉਦੋਂ ਨਹੀਂ ਰਹਿੰਦੀ ਕਿ ਜਦੋਂ ਉਹ ਆਪਣੇ ਆਪ ਚੰਗਾ ਲਿਖਣ ਲੱਗ ਪਵੇ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਿਹੜੇ ਲੋਕ ਬ੍ਰਹਮ ਗਿਆਨੀ ਹੋ ਜਾਂਦੇ ਨੇ ਉਹ ਤਾਂ ਸਦਾ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੇ ਬਾਰੇ ਤਾਂ ਉਹਨਾਂ ਦੇ ਉੱਤੇ ਦੋਸ਼ ਨਹੀਂ ਦਿੱਤਾ ਜਾ ਸਕਦਾ, ਉਹ ਕਿਸ ਤਰ੍ਹਾਂ ਦੀ ਮਰਿਆਦਾ ਰੱਖਦੇ ਨੇ, ਉਹਨਾਂ ਦੀ ਮਰਿਆਦਾ ਉੱਚੀ ਹੈ ਸਾਡੇ ਨਾਲੋਂ, ਕਿਉਂਕਿ ਅੰਦਰ ਸੁੱਚਾ ਹੋ ਗਿਆ। ਹੁਣ ਜਿਹਨੂੰ ਨਹੀਂ ਲਿਖਣਾ ਆਉਂਦਾ ਬੱਚੇ ਨੂੰ, ਉਹ ਆਖੇ ਕਿ ਮੈਂ ਤੇ ਪੂਰਨਿਆਂ ਤੇ ਨਹੀਂ ਲਿਖਦਾ, ਕਿਉਂ ਲਿਖਾਂ ਮੈਂ ਪੂਰਨਿਆਂ ਤੇ, ਕਿਉਂਕਿ ਉਹ ਫਲਾਣਾ ਬੰਦਾ ਜਿਹੜਾ ਉਹ ਪੂਰਨਿਆਂ ਤੇ ਨਹੀਂ ਲਿਖਦਾ, ਮੈਂ ਕਿਉਂ ਲਿਖਾਂਗਾ? ਸਤਸੰਗੀ ਜਨੋ ਸਾਡੀ ਹਾਲਤ ਅਜੇ ਇਹੋ ਜਿਹੀ ਹੈ ਕਿ ਅਸੀਂ ਧਰਮ ਦੇ ਖੇਤਰ ਵਿੱਚ ਹਾਲੇ ਬੱਚੇ ਹਾਂ, ਸਾਨੂੰ ਇਹ ਜ਼ਰੂਰੀ ਹੈ, ਬਾਹਰੀ ਮਰਿਆਦਾ ਰੱਖਣੀ ਵੀ ਜ਼ਰੂਰੀ ਹੈ, ਜਿੱਥੇ ਇਸ਼ਨਾਨ ਪਾਨ ਕਰਨਾ ਜ਼ਰੂਰੀ ਹੈ, ਸਰੀਰ ਦੀ ਪਵਿੱਤਰਤਾ ਜ਼ਰੂਰੀ ਹੈ, ਉੱਥੇ ਨਾਲ ਦੀ ਨਾਲ ਖਾਣਾ ਪੀਣਾ ਜਿਹੜਾ ਹੈ ਉਹਦੀ ਵੀ ਮਰਿਆਦਾ ਰੱਖਣੀ ਅਤਿਅੰਤ ਜ਼ਰੂਰੀ ਹੈ, ਕਿਉਂਕਿ ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੈਸੀ ਬਾਣੀ, ਜਿਹੋ ਜਿਹਾ ਮਨੁੱਖ ਦਾ ਆਹਾਰ ਹੋਵੇਗਾ ਉਹੋ ਜਿਹੇ ਮਨੁੱਖ ਦੇ ਵਿਚਾਰ ਹੋਣਗੇ। ਇਸ ਵਾਸਤੇ ਸੁੱਚ ਦਾ ਧਿਆਨ ਰੱਖਣਾ ਅਤਿਅੰਤ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੁਸੀਂ ਸੁੱਚ ਰੱਖ ਰਹੇ ਹੋ, ਸੋਧ ਰੱਖ ਰਹੇ ਹੋ। ਮੈਂ ਅਰਜ਼ ਕਰਾਂ ਕਿ ਸੰਸਾਰ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਜ਼ੋਰ ਪਿਆ ਹੋਇਆ ਇਸ ਗੱਲ ਦਾ, ਆਪਣੇ ਆਪ ਨੂੰ ਅਸੀਂ ਸਿੱਖ ਅਖਵਾਉਣ ਵਾਲੇ, ਨਾਮਧਾਰੀ ਅਖਵਾਉਣ ਵਾਲੇ ਵੀ ਕਈ ਵਾਰੀ ਹੋਟਲਾਂ ਤੇ ਬੈਠ ਕੇ ਖਾ ਕੇ ਬੜਾ ਆਪਣੇ ਆਪ 'ਚ ਫਖਰ ਮਹਿਸੂਸ ਕਰਦੇ ਹਾਂ, ਪਰ ਸਤਸੰਗੀ ਜਨੋ ਉਹਦੇ ਵੱਲ ਇਹ ਵੀ ਨਹੀਂ ਵੇਖਦੇ ਕਿ ਉਹ ਸਾਡੇ ਸਰੀਰ ਵਾਸਤੇ ਚੰਗਾ ਹੈ ਜਾਂ ਨਹੀਂ ਹੈ। ਉਹ ਕਿਤੇ ਵਿਆਹ ਪਦਾਰਥ ਤੇ ਨਹੀਂ, ਕਿੰਨੇ ਦਿਨਾਂ ਦਾ ਵਿਆਹ, ਇਹ ਵੀ ਨਹੀਂ ਵੇਖਦੇ। ਉਹਦੇ ਬਣਾਉਣ ਵਾਲੇ ਨੇ ਕਦੀ ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਉਹਦੇ ਵਰਤਾਉਣ ਵਾਲੇ ਦੀ ਸਰੀਰਕ ਹਾਲਤ ਕਿਹੋ ਜਿਹੀ ਹੈ, ਉਹਨੂੰ ਕੋਈ ਰੋਗ ਤੇ ਨਹੀਂ ਹੈਗਾ, ਉਹਨੇ ਹੱਥ ਧੋਤੇ ਕਿ ਨਹੀਂ ਜੰਗਲ ਜਾ ਕੇ। ਆਪ ਤੇ ਹੱਥ ਮਾਂਜਦੇ ਆ, ਪਰ ਸਤਸੰਗੀ ਜਦੋਂ ਉਹਨੇ ਹੱਥ ਮਾਂਜੇ ਨੇ, ਧੋਤੇ ਨੇ ਕਿ ਨਹੀਂ ਧੋਤੇ, ਹੋ ਸਕਦਾ ਉਹਨੇ ਹੱਥ ਧੋਤੇ ਵੀ ਨਾ ਹੋਣ, ਮਾਂਜਣੇ ਤੇ ਕਿਤੇ ਰਹਿ ਗਏ, ਤੇ ਉੱਥੇ ਜਾ ਕੇ ਮੇਜ਼ ਦੇ ਕੁਰਸੀ ਦੇ ਉੱਤੇ ਬੈਠ ਕੇ ਮੇਜ਼ ਦੇ ਸਾਹਮਣੇ ਰੱਖ ਕੇ ਪਦਾਰਥ ਛੱਕ ਕੇ ਬੜਾ ਆਪਣੇ ਆਪ ਨੂੰ ਸਰਦਾਰੀ ਦਾ ਸਟੈਂਡਰਡ ਖਵਾਉਂਦੇ ਆ। ਪਰ ਸਤਸੰਗੀ ਜਨੋ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ, ਹੁੱਕਾ ਜਿਹੜਾ ਹੈ ਉਹ ਜਗਤ ਝੂਠ ਹੈ। ਜਗਤ ਝੂਠ ਕਿਉਂ ਹੈ? ਇਸ ਵਾਸਤੇ ਜਗਤ ਝੂਠ ਹੈ ਕਿ ਜਦੋਂ ਕੋਈ ਬੰਦਾ ਪੀਂਦਾ ਸੀ ਨਾ ਤੇ ਉਹਨੂੰ ਦੂਜਾ ਧੋ ਕੇ ਨਹੀਂ ਪੀਂਦਾ, ਉਹ ਉਸੇ ਤਰ੍ਹਾਂ ਹੀ ਮੂੰਹ ਨਾਲ ਪੀ ਕੇ ਨਾਲੀ ਜਿਹੜੀ ਦੂਜੇ ਅੱਗੇ ਕਰ ਦਿੰਦਾ ਸੀ ਉਹ ਦੂਜਾ ਜਣਾ ਉਹਨੂੰ ਪੀਣ ਲੱਗ ਪੈਂਦਾ। ਇਸ ਵਾਸਤੇ ਉਹ ਜਗਤ ਝੂਠ ਹੈ, ਉਹਦੇ 'ਚ ਕੋਈ ਸੋਚ ਨਹੀਂ ਹੋ ਸਕਦੀ। ਤੰਬਾਕੂ ਤੇ ਮਾੜਾ ਹੈ ਹੀ, ਪਰ ਹੁੱਕੇ ਨੂੰ ਜਗਤ ਝੂਠ ਇਸ ਵਾਸਤੇ ਲਿਖਿਆ ਸੀ ਕਿ ਉਹਦੇ ਵਾਸਤੇ ਉਹ ਸਾਰੇ ਪੀ ਜਾਂਦੇ ਨੇ, ਉਹਦੇ ਵਿੱਚ ਕੋਈ ਸੋਚ ਨਹੀਂ। ਪਰ ਸਤਸੰਗੀ ਜਨੋ ਜਿਹੜੇ ਹੋਟਲਾਂ ਤੇ ਜਾ ਕੇ ਅਸੀਂ ਖਾਂਦੇ ਹਾਂ, ਉਹਨਾਂ ਹੋਟਲਾਂ ਤੇ ਜਿਹੜੇ ਭਾਂਡੇ ਨੇ ਉਹ ਕਿੰਨੇ ਸੁਕਮਾਂਜ ਕੀਤੇ ਨੇ। ਸਾਡੇ ਤੋਂ ਪਹਿਲਾਂ ਹੋ ਸਕਦਾ ਕੋਈ ਟੀਵੀ ਵਾਲਾ ਖਾ ਕੇ ਗਿਆ ਹੋਵੇ ਤੇ ਉਹਦਾ ਭਾਂਡਾ ਜਿਹੜਾ ਉਸੇ ਪਾਣੀ ਚੋਂ ਕੱਢ ਕੇ ਤੇ ਉਹਦੇ ਨਾਲ ਸਤਸੰਗੀ ਜਨੋ ਉਹ ਸਾਨੂੰ ਖਵਾ ਦਿੱਤਾ ਜਾਂਦਾ, ਉਹਦੇ ਵਿੱਚ ਉਸੇ ਪਲੇਟ 'ਚ ਪਾ ਕੇ ਅਸੀਂ ਬੜੇ ਖੁਸ਼ ਹੋ ਕੇ ਖਾ ਲੈਂਦੇ ਹਾਂ। ਮੈਂ ਇੱਕ ਅਰਜ਼ ਕਰਾਂ, ਆਪਣੀ ਅੱਖੀ ਵੇਖੀ ਹੋਈ ਗੱਲ ਮੈਂ ਤੁਹਾਨੂੰ ਥੋੜ੍ਹੀ ਜਿਹੀ ਸੁਣਾ ਦਿਆਂ। ਇੱਕ ਪੈਲਸ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉਸ ਪੈਲਸ ਵਿੱਚ, ਇਸ ਗੱਲ ਨੂੰ 8-10 ਕੁ ਸਾਲ ਹੋ ਗਏ ਹੋਣਗੇ, ਉਸ ਪੈਲਸ ਵਿੱਚ ਮੈਂ ਉਸ ਪਾਸੇ ਚਲਾ ਗਿਆ ਜਿੱਥੇ ਉਹ ਸਮਾਨ ਬਣਾ ਰਹੇ ਸਨ। ਤੇ ਸਤਸੰਗੀ ਜਦੋਂ ਉੱਥੇ ਕੀ ਹੋਇਆ ਕਿ ਇੱਕ ਜਿਹਨੂੰ ਬਹਿਰਾ ਕਹਿ ਦਿੰਦੇ ਨੇ, ਉਹ ਬਹਿਰਾ ਜਿਹੜਾ ਸੀ ਨਾ ਉਹ ਲੈ ਕੇ ਆ ਰਿਹਾ ਸੀ ਜੂਸ, ਜੂਸ ਪਿਆਉਣ ਵਾਸਤੇ ਲਿਆ ਰਿਹਾ ਸੀ। ਉਹਨੇ ਛਿੱਕੇ ਵਿੱਚ ਪਾਇਆ ਤੇ ਉਹ ਹੋਇਆ ਕੀ ਕਿ ਹਲਾਰਾ ਵੱਜ ਕੇ ਨਾ ਤੇ ਥੋੜਾ ਜਿਹਾ ਜੂਸ ਉਹਦਾ ਡੁੱਲ ਗਿਆ। ਉਹਨੇ ਵੇਖਿਆ ਕਿ ਗਲਾਸ ਜ਼ਿਆਦਾ ਭਰਿਆ, ਉਹਨੇ ਕੀ ਕੀਤਾ, ਗਲਾਸ ਭਰੇ ਹੋਏ ਜਿਹੜੇ ਸਨ ਉਹ ਸਾਰਿਆਂ ਚੋਂ ਇੱਕ ਇੱਕ ਘੁੱਟ ਭਰ ਲਿਆ। ਉਹਨੂੰ ਪੁੱਛਿਆ ਇਹ ਕੀ ਕੀਤਾ, ਕਹਿੰਦਾ ਜ਼ਿਆਦਾ ਸੀ ਡੁੱਲ ਹੀ ਜਾਣਾ ਸੀ, ਇੰਨੀ ਝੂਠ ਵਰਤੀ ਜਾ ਰਹੀ ਹੈ ਤੇ ਫਿਰ ਵੀ ਅਸੀਂ ਸਰਦਾਰੀ ਦੇ ਫਖਰ ਵਿੱਚ ਹਾਂ। ਸਤਿਗੁਰੂ ਕਿਰਪਾ ਕਰਦੇ ਨੇ, ਜਿੱਥੇ ਸਾਡੇ ਬਾਹਰ ਦੀ ਝੂਠ ਤੋਂ ਸਾਨੂੰ ਬਚਾਉਂਦੇ ਨੇ ਉੱਥੇ ਸਾਡੇ ਅੰਦਰ ਦੀ ਝੂਠ ਤੋਂ ਵੀ ਬਚਾਉਂਦੇ ਹਨ। ਇਸ ਵਾਸਤੇ ਭਾਈ ਰਾਜ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਕਿਰਪਾ ਕਰੇ ਤੇ ਝੂਠ ਤੇ ਝੂਠ ਇਹਨਾਂ ਤੋਂ ਬਚਾ ਕੇ ਤੇ ਤਮਾਲ, ਤਮਾਲ ਤੋਂ ਭਾਵ ਹੈ ਤੰਬਾਕੂ, ਤੰਬਾਕੂ ਜਿਹੜਾ ਹੈ ਸਤਸੰਗੀ ਜਨੋ ਇੱਥੇ ਕੇਵਲ ਤੰਬਾਕੂ ਦੀ ਮਨਾਹੀ ਨਹੀਂ। ਮੈਂ ਅਰਜ਼ ਕਰਦਿਆਂ ਕੁਛ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਗੱਲਾਂ ਨੂੰ ਡੂੰਘਾਈ ਨਾਲ ਖਿਆਲ ਕਰਨਾ ਹੁੰਦਾ, ਵਾਚਣਾ ਹੁੰਦਾ। ਜਿਸ ਤਰ੍ਹਾਂ ਆਮ ਕਰਕੇ ਸਿੱਖਾਂ ਦੀ ਮਰਿਆਦਾ ਵਿੱਚ ਲਿਖਿਆ ਜੀ ਕੁੱਠਾ ਨਹੀਂ ਖਾਣਾ, ਕੁੱਠਾ ਦਾ ਮਤਲਬ ਹੈ ਹਲਾਲ ਨਹੀਂ ਖਾਣਾ, ਹਲਾਲ ਨਹੀਂ ਖਾਣਾ ਤੇ ਝਟਕਾ ਖਾ ਲੈਣਾ, ਇਹ ਆਪਣਾ ਬਣਾਇਆ ਹੋਇਆ ਅਰਥ ਹੈ। ਕੁੱਠਾ ਨਹੀਂ ਖਾਣਾ ਦਾ ਮਤਲਬ ਹੈ ਮਾਸ ਨਹੀਂ ਖਾਣਾ। ਜੇ ਉੱਥੇ ਹੁੱਕੇ ਦੀ ਮਨਾਹੀ ਹੈ, ਤੰਬਾਕੂ ਦੀ ਮਨਾਹੀ ਹੈ, ਤੇ ਇਹਦਾ ਮਤਲਬ ਇਹ ਹੈ, ਇਹ ਨਹੀਂ ਕਿ ਕੇਵਲ ਤੰਬਾਕੂ ਨਹੀਂ ਵਰਤਣਾ, ਉਹਦਾ ਮਤਲਬ ਇਹ ਹੈ ਕਿ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਉਹ ਨਹੀਂ ਵਰਤਣਾ। ਕਿਉਂਕਿ ਸੰਸਾਰ ਦੇ ਨਸ਼ੇ ਜਿਹੜੇ ਨੇ ਉਹ ਸਾਡੇ ਅਸਲੀ ਨਾਮ ਦੇ ਨਸ਼ੇ ਨਾਲੋਂ ਸਾਨੂੰ ਤੋੜ ਦੇਣਗੇ। ਜਦੋਂ ਸੰਸਾਰ ਦੇ ਨਸ਼ਿਆਂ ਦੇ ਸਵਾਦਾਂ ਵਿੱਚ ਹੀ ਅਸੀਂ ਲੱਗੇ ਰਹੇ, ਉਹਦੇ ਵਿੱਚ ਗਲਤਾਨ ਹੋ ਕੇ ਆਪਣਾ ਆਪਾ ਸਾਨੂੰ ਭੁੱਲਿਆ ਰਿਹਾ, ਤੇ ਫਿਰ ਨਾਮ ਰਸ ਦੇ ਨਸ਼ੇ ਦਾ ਸਾਨੂੰ ਕਿੱਥੋਂ ਪਤਾ ਲੱਗੇਗਾ, ਕਿਵੇਂ ਅਹਿਸਾਸ ਹੋਵੇਗਾ। ਇਸ ਵਾਸਤੇ ਸਤਿਗੁਰੂ ਜੀ ਦੇ ਬਾਰੇ ਵਿੱਚ ਉਹ ਕਹਿ ਰਹੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਨਗੇ, ਮੇਰਾ ਜਿਹੜਾ ਝੂਠ ਹੈ, ਝੂਠ ਹੈ ਅਤੇ ਤੰਬਾਕੂ ਆਦਿਕ ਨਸ਼ੇ ਜਿਹੜੇ ਨੇ ਉਹਨਾਂ ਨੂੰ ਦੂਰ ਕਰ ਦੇਣਗੇ। ਮੇਟੈ ਝੂਠ ਝੂਠ ਤਮਾਲ, ਦੋਵਾਂ ਲੋਕਾਂ ਦੀ ਗਰੀਬੀ ਘੱਟ ਦੇਣਗੇ ਸਤਿਗੁਰੂ ਜੀ। ਦਾਰਿਦ ਤੋਂ ਭਾਵ ਹੈ ਗਰੀਬੀ, ਗਰੀਬੀ ਜਿਹੜੀ ਹੈ ਦੋਵਾਂ ਲੋਕਾਂ ਦੀ ਘੱਟ ਦੇਣਗੇ। ਹੁਣ ਅਸੀਂ ਵਿਚਾਰ ਕਰੀਏ ਕਿ ਦੋਵਾਂ ਲੋਕਾਂ ਦੀ ਗਰੀਬੀ ਕਿਹੜੀ ਹੈ। ਸੰਸਾਰ ਦੇ ਵਿੱਚ ਧਨ ਦੀ ਗਰੀਬੀ ਹੈ, ਜਦੋਂ ਦਰਗਾਹ ਵਿੱਚ ਜਾਣਾ ਉੱਥੇ ਤਾਂ ਇਹ ਧਨ ਕੰਮ ਨਹੀਂ ਆਉਣਾ। ਇਸ ਵਾਸਤੇ ਦੋਹਾਂ ਲੋਕਾਂ ਦੀ ਗਰੀਬੀ ਹੈ, ਨਾਮ ਵੀ ਹੋਣੀ ਗਰੀਬੀ, ਉਹ ਗਰੀਬੀ ਜਿਹੜੀ ਨਾਮ ਤੋਂ ਬਿਨਾਂ ਆਈ ਹੈ ਮਨੁੱਖ ਨੂੰ। ਗੁਰਬਾਣੀ ਵਿੱਚ ਇੱਕ ਪਾਠ ਆਇਆ, ਪਾਤਸ਼ਾਹ ਕਹਿੰਦੇ ਨੇ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਨਾਮ ਧਨ ਜਿਸ ਜਨ ਕੈ ਪਾਲੈ ਸੇਈ ਪੂਰੇ ਸਾਹਾ। ਸਾਹਿਬ ਕਹਿੰਦੇ ਨੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਾਰ ਵਾਸਾ, ਪ੍ਰਵਾਨ ਗਣੀ ਸੇਈ ਇਹ ਆਏ। ਉਹਨਾਂ ਦੇ ਬਾਰੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਐਸੀ ਕਿਰਪਾ ਕਰ ਦੇਣਗੇ ਕਿ ਨਾਮ ਦੀ ਕੰਗਾਲੀ ਜਿਹੜੀ ਹੈ ਮੇਰੇ ਹਿਰਦੇ ਵਿੱਚੋਂ, ਭਾਈ ਰਾਜ ਸਿੰਘ ਜੀ ਕਹਿੰਦੇ ਨੇ, ਸਤਿਗੁਰੂ ਜੀ ਦੂਰ ਕਰ ਦੇਣਗੇ, ਦੋਹਾਂ ਲੋਕਾਂ ਦੀ ਕੰਗਾਲੀ ਖਤਮ ਕਰ ਦੇਣਗੇ।
ਕਰਮ ਨਾ ਧਰਮ ਨਾ ਸੇਵਾ ਕਾਲ, ਗੁਰ ਪ੍ਰਭ ਕੋ ਹੈ ਬਿਰਧ ਕਿਰਪਾਲ।
ਕਹਿੰਦੇ ਨੇ, ਬੇਸ਼ੱਕ ਮੇਰਾ ਕੋਈ ਉੱਚਾ ਕਰਮ ਨਹੀਂ, ਬੇਸ਼ੱਕ ਮੈਨੂੰ ਧਰਮ ਦੀ ਮਰਿਆਦਾ ਦਾ ਪਤਾ ਨਹੀਂ, ਬੇਸ਼ੱਕ ਧਰਮ ਦੇ ਗੁਣ ਜਿਹੜੇ ਨੇ ਉਹ ਮੈਂ ਧਾਰਨ ਨਹੀਂ ਕੀਤੇ, ਬੇਸ਼ੱਕ ਮੈਂ ਕੋਈ ਸੇਵਾ ਵੀ ਨਹੀਂ ਕੀਤੀ, ਪਰ ਸਤਿਗੁਰੂ ਜੀ ਦਾ ਬਿਰਧ ਤਾਂ ਕਿਰਪਾ ਕਰਨ ਵਾਲਾ ਹੈ ਨਾ, ਉਹ ਤਾਂ ਕਿਰਪਾ ਦੇ ਕਰਨ ਨੇ ਸਤਿਗੁਰੂ ਜੀ। ਭਗਤ ਨਾਮਦੇਵ ਜੀ ਕਹਿੰਦੇ ਨੇ ਜਪਹੀਣ ਤਾਪਹੀਣ ਕੁਲਹੀਣ ਕ੍ਰਮਹੀਣ ਨਾਮੇ ਕੇ ਸਵਾਮੀ ਤੇ ਉਤਰੇ। ਸਤਿਗੁਰੂ ਨੇ, ਭਗਵਾਨ ਨੇ ਜਦੋਂ ਕਿਸੇ ਤੇ ਤੁੱਠ ਪਵੇ ਨਾ, ਉਦੋਂ ਪਤਾ ਨਹੀਂ ਲੱਗਦਾ ਕਿ ਉਹਨੇ ਕਿਹਦੇ ਤੇ ਕਿਰਪਾ ਕਰ ਦੇਣੀ ਹੈ। ਉਹ ਅਜ਼ਾਮਲ ਤੇ ਕਿਰਪਾ ਕਰ ਸਕਦਾ, ਸਦਾ ਪਾਪ ਕਰਨ ਵਾਲਾ, ਹੁਣ ਉਹਨੇ ਕਿਹੜਾ ਜਪ ਕੀਤਾ। ਅਜ਼ਾਮਲ ਨੇ ਕੋਈ ਜਪ ਨਹੀਂ ਕੀਤਾ, ਜਟਾਜੂ ਨੇ ਕਿਹੜਾ ਤਪ ਕੀਤਾ ਸੀ, ਜਟਾਜੂ ਨੂੰ ਉਤਾਰ ਦਿੱਤਾ ਭਗਵਾਨ ਰਾਮ ਨੇ। ਜੇ ਕੁਲ ਦੀ ਗੱਲ ਕਰੀਏ ਤੇ ਬਿਦਰ ਜਿਹੜਾ ਹੈ, ਭਾਵੇਂ ਬਹੁਤ ਵੱਡਾ ਸਿਆਣਾ ਮਨੁੱਖ ਹੈ, ਬੇਸ਼ੱਕ ਰਾਜ ਘਰਾਣੇ ਚ ਪੈਦਾ ਹੋਇਆ, ਪਰ ਉਹਨੂੰ ਦਾਸੀ ਸੁੱਤ ਸਮਝ ਕੇ, ਦਾਸੀ ਪੁੱਤਰ ਸਮਝ ਕੇ, ਉਹਨੂੰ ਵੀ ਤਿਰਸਕਾਰ ਦੀ ਭਾਵਨਾ ਹੀ ਉਹਦੇ ਪ੍ਰਤੀ ਰੱਖੀ ਜਾਂਦੀ ਸੀ ਰਾਜਿਆਂ ਲੋਕਾਂ ਵੱਲੋਂ। ਜਦੋਂ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਕਿ ਰਵਿਦਾਸ ਜੈਸੇ, ਉਹ ਕਹਿੰਦੇ ਨੇ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ, ਅਸੀਂ ਜਿਸ ਜਾਤੀ ਵਿੱਚ ਪੈਦਾ ਹੋਏ ਕਹਿਣ ਲੱਗੇ ਓਛੀ ਜਾਤੀ ਸੀ, ਸੰਸਾਰ ਵਿੱਚ ਤਿਰਸਕਾਰੇ ਹੋਏ ਲੋਕ ਸਾਂ। ਪਰ ਜਦੋਂ ਉਹਨੇ ਕਿਰਪਾ ਕਰ ਦਿੱਤੀ, ਜਦੋਂ ਉਹ ਤੁੱਠ ਪਿਆ, ਉਹਨੇ ਨਈ ਜਾਤੀ ਵੇਖੀ, ਉਸ ਨੇ ਉਮਰ ਨਹੀਂ ਵੇਖੀ, ਉਸ ਨੇ ਧਰੂ ਤੇ ਵੀ ਕਿਰਪਾ ਕਰ ਦਿੱਤੀ, ਪ੍ਰਹਿਲਾਦ ਤੇ ਵੀ ਕਿਰਪਾ ਕਰ ਦਿੱਤੀ, ਛੋਟੇ ਛੋਟੇ ਬੱਚਿਆਂ ਤੇ। ਉਸ ਨੇ ਦਾਸੀ ਸੁੱਤ ਬਿਦਰ ਨੂੰ ਵੀ ਤਾਰ ਦਿੱਤਾ, ਉਹਨੇ ਧਨਹੀਣ ਸੁਦਾਮੇ ਨੂੰ ਵੀ ਤਾਰ ਦਿੱਤਾ। ਉਹਦੀ ਰਜ਼ਾ ਹੈ ਸਤਿਗੁਰੂ ਦੀ ਕਿ ਉਹਨੇ ਕਿਹਦੇ ਤੇ ਕਿਰਪਾ ਕਰਨੀ ਹੈ, ਕਿਉਂਕਿ ਉਹਦਾ ਤਾਂ ਕਿਰਪਾਲੂ ਬਿਰਧ ਹੈ। ਇਸ ਵਾਸਤੇ ਕਹਿੰਦੇ ਨੇ, ਮੈਂ ਇਹ ਆਸਰਾ ਲੈ ਕੇ, ਇਹ ਸਹਾਰਾ ਲੈ ਕੇ, ਇਹ ਆਸ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਵਾਂਗਾ।
ਦੀਨ ਹੋਏ ਜਾਂ ਸਰਨੀ ਪਰ ਹੋ, ਤਾਂ ਪਗ ਪਰਸ ਦੁਰਮਤੀ ਹਰ ਹੋ।
ਜਦੋਂ ਮੈਂ ਨਿਮਾਣਾ ਬਣ ਕੇ ਆਪਣੇ ਮਨ ਦੇ ਵਿਕਾਰਾਂ ਦੇ ਅਭਿਮਾਨ ਦੇ ਕਿਲੇ ਨੂੰ ਢਾਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਪਹੁੰਚਾਂਗਾ, ਉਹਨਾਂ ਦੇ ਚਰਨਾਂ ਵਿੱਚ, ਪਾਵਨ ਪਵਿੱਤਰ ਚਰਨਾਂ ਵਿੱਚ ਨਮਸਕਾਰ ਕਰਾਂਗਾ, ਤੇ ਉਸ ਦੇ ਨਾਲ ਮੇਰੀ ਜਿਹੜੀ ਦੁਰਮਤ ਹੈ, ਮੇਰੀ ਜਿਹੜੀ ਦੁਰਬੁੱਧੀ ਹੈ, ਜਨਮਾਂ ਜਨਮਾਤਰਾਂ ਦੀ ਇਸ ਮਨ ਨੂੰ ਜਿਹੜੀ ਮੈਲ ਲੱਗੀ ਹੋਈ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਉਹ ਜਿਹੜੀ ਮੈਲ ਹੈ, ਭੈੜੇ ਵਿਚਾਰ ਨੇ, ਬੁਰੇ ਵਿਚਾਰ ਨੇ, ਬੁਰੇ ਸੰਕਲਪ ਨੇ, ਉਹ ਸਾਰੇ ਦੇ ਸਾਰੇ ਮੇਰੇ ਦੂਰ ਹੋ ਜਾਣਗੇ, ਜਦੋਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਾਂਗਾ।
ਸੰਥਾ ਭੂਲ ਵਿਸਰਿਓ ਪੜਨਾ, ਯਾਦਕ ਗੁਰ ਜਹਾਜ ਪਰ ਚੜਨਾ।
ਕਹਿਣ ਲੱਗੇ, ਹੁਣ ਸਾਰੀ ਸੰਥਾ ਭੁੱਲ ਗਈ, ਚੇਤਾ ਭੁੱਲ ਗਿਆ ਕਿ ਅਧਿਆਪਕ ਕੋਲ, ਗਿਆਨੀ ਜੀ ਕੋਲ ਸੰਥਾ ਲੈਣ ਵਾਸਤੇ ਵੀ ਜਾਣਾ। ਹੁਣ ਸੰਥਾ ਲੈਣ ਵਾਸਤੇ ਜਾਣ ਦਾ ਖਿਆਲ ਹੀ ਨਹੀਂ ਰਹਿ ਗਿਆ, ਇੱਕੋ ਹੀ ਚੀਜ਼ ਚੇਤੇ ਰਹਿ ਗਈ, ਇੱਕੋ ਹੀ ਗੱਲ ਚੇਤੇ ਰਹਿ ਗਈ ਕਿ ਮੈਂ ਹੁਣ ਗੁਰੂ ਜਹਾਜ਼ ਤੇ ਕਿਵੇਂ ਚੜਨਾ, ਮੈਂ ਕਿਵੇਂ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਾਂ। ਕਿਉਂਕਿ ਮਹਾਂਪੁਰਸ਼ ਮਹਾਤਮਾ ਕਹਿੰਦੇ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੀ, ਪਵਿੱਤਰ ਉਪਦੇਸ਼ ਵਿੱਚ ਇਹ ਬਚਨ ਆਉਂਦਾ ਹੈ ਕਿ ਕੀ ਪਤਾ ਕਿ ਉਹ ਦਮ ਆਖਰੀ ਨਾ ਹੋਵੇ। ਜਿਹੜਾ ਦਮ ਸਾਡਾ ਉਸ ਪਰਮੇਸ਼ਰ ਨੂੰ ਸਤਿਗੁਰੂ ਦੇ ਨਾਮ ਨੂੰ ਭੁੱਲ ਜਾਵੇ, ਕਿਉਂਕਿ ਪਤਾ ਤੇ ਹੈ ਨਹੀਂ, ਸਹਿ ਜਵਾਨੀਆਂ ਤੋਂ ਛੱਡ ਛੱਡ ਆਇਓ ਇਸ ਦਾ ਕੀ ਭਰੋਸਾ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਕੀ ਪਤਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਗਿਆਨੀ ਮਾਨ ਸਿੰਘ ਹੋਰੀ ਇੱਕ ਬੜੀ ਸੋਹਣੀ ਗੱਲ ਕਰਦੇ ਹੁੰਦੇ ਸੀ। ਉਹ ਕਹਿੰਦੇ ਕਿ ਮੇਰੇ ਕੋਲ ਇੱਕ ਆਦਮੀ ਆਇਆ ਤੇ ਉਹਨੂੰ ਮੈਂ ਆਖਿਆ ਕਿ ਭਲਿਆ ਲੋਕਾ ਤੂੰ ਵੀ ਕੋਈ ਨਾਮ ਜਪ ਲਿਆ ਕਰ। ਉਹ ਕਹਿਣ ਲੱਗਾ ਬਾਬਾ ਜੀ ਠੀਕ ਹੈ ਗੱਲ, ਜਦੋਂ ਤੁਹਾਡੇ ਵਰਗੇ ਅਸੀਂ ਵੀ ਬਜ਼ੁਰਗ ਹੋਵਾਂਗੇ ਉਦੋਂ ਅਸੀਂ ਵੀ ਜਪ ਲਾਂਗੇ। ਕਹਿਣ ਲੱਗੇ ਅੱਛਾ ਠੀਕ ਹੈ ਗੱਲ, ਫਿਰ ਤੂੰ ਏਦਾਂ ਕਰ। ਕਹਿਣ ਲੱਗੇ ਮੈਨੂੰ ਤੂੰ ਲਿਖ ਕੇ ਦੇ ਦੇ ਕਿ ਤੈਨੂੰ ਯਕੀਨ ਹੈ ਤੂੰ 100 ਸਾਲ ਤੱਕ ਜਿਉਣਾ, ਤੂੰ ਮੈਨੂੰ ਲਿਖ ਕੇ ਦੇ ਦੇ। ਜੇ ਤੇ 100 ਸਾਲ ਤੱਕ ਦਾ ਤੈਨੂੰ ਜਿਉਣ ਦਾ ਭਰੋਸਾ ਤੇ ਮੈਂ ਤੈਨੂੰ ਲਿਖ ਦਿੰਦਾ ਕਿ 80 ਸਾਲ ਤੋਂ ਬਾਅਦ ਤੂੰ ਨਾਮ ਜਪ ਲਈ ਫਿਰ 20 ਸਾਲ। ਉਹ ਕਹਿਣ ਲੱਗਾ ਜੀ ਇਹ ਥੋੜਾ ਲਿਖ ਕੇ ਦਿੱਤਾ ਜਾ ਸਕਦਾ, ਪਤਾ ਕੀ ਹੈ ਕਦੋਂ ਆ ਜਾਣਾ ਸਮਾਂ। ਤੇ ਉਹ ਕਹਿਣ ਲੱਗੇ ਫਿਰ ਮੈਂ ਉਹਨੂੰ ਆਖਿਆ ਕਿ ਜੇ ਸਮੇਂ ਦਾ ਪਤਾ ਨਹੀਂ ਤੇ ਫਿਰ ਸਵਾਸ ਬਿਰਥਾ ਕਿਉਂ ਜਾਣਾ ਚਾਹੀਦਾ, ਇਹ ਸਵਾਸ ਬਿਰਥਾ ਨਹੀਂ ਜਾਣੇ ਚਾਹੀਦੇ। ਇਹਨਾਂ ਸਵਾਸਾਂ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਸਿਮਰਨ ਹੈ, ਸਤਿਗੁਰੂ ਦਾ ਦਰਸ਼ਨ ਹੈ, ਉਹਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਪਰ ਸੰਸਾਰ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਕੋ ਉਠ ਕਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਚੰਗੇ ਕੰਮ ਵਾਸਤੇ ਸਾਡੇ ਅੰਦਰ ਉਤਸ਼ਾਹ ਨਹੀਂ ਆਉਂਦਾ ਜੈਸਾ ਉਤਸ਼ਾਹ ਭਾਈ ਰਾਏ ਸਿੰਘ ਜੀ ਦੇ ਅੰਦਰ ਆਇਆ। ਉਹਨਾਂ ਦੇ ਅੰਦਰ ਐਸਾ ਉਤਸ਼ਾਹ ਹੈ ਕਿ ਇਹ ਸਵਾਸਾਂ ਦੀ ਪੂੰਜੀ ਪਤਾ ਨਹੀਂ ਕਦੋਂ ਖਤਮ ਹੋ ਜਾਏ, ਪਤਾ ਨਹੀਂ ਇਹ ਕਦੋਂ ਮੁੱਕ ਜਾਣ ਸਵਾਸ, ਇਹ ਦੇਹੀ ਜਿਹੜੀ ਹੈ ਖਾਕ ਦੀ ਢੇਰੀ ਬਣ ਜਾਵੇ, ਫਿਰ ਪਤਾ ਨਹੀਂ ਕਿੰਨੇ ਚਿਰ ਬਾਅਦ ਕਿਤੇ ਸਮਾਂ ਬਣੇਗਾ ਤੇ ਮੈਂ ਸਤਿਗੁਰੂ ਦੇ ਕਿਹੜੇ ਜਨਮ ਵਿੱਚ ਜਾ ਕੇ ਦਰਸ਼ਨ ਕਰਾਂਗਾ, ਫਿਰ ਮੇਰਾ ਭਲਾ ਹੋਵੇਗਾ। ਕਹਿਣ ਲੱਗੇ ਇੱਕੋ ਹੀ ਮਨ ਦੇ ਵਿੱਚ ਰਹਿ ਗਈ ਕਿ ਹੁਣ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚਣਾ, ਉਹਨਾਂ ਕੋਲੋਂ ਨਾਮ ਰਸ ਜਿਹੜਾ ਹੈ ਉਸ ਦੀ ਪ੍ਰਾਪਤੀ ਕਰਨੀ ਹੈ। ਇਹੋ ਹੀ ਮਨ ਦੇ ਵਿੱਚ ਫੁਰਨਾ ਰਹਿ ਗਿਆ।
ਆਦਿ ਗ੍ਰੰਥ ਸਾਹਿਬ ਕੀ ਬਾਣੀ, ਨਿਤ ਉਪਦੇਸ਼ ਗੁਰ ਕਰ ਪ੍ਰਾਣੀ।
ਫਿਰ ਬਾਰ ਬਾਰ ਮਨ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਾਰ ਬਾਰ ਹੁਕਮ ਕੀਤਾ ਹੈ ਕਿ ਹੇ ਭਾਈ ਗੁਰੂ ਗੁਰੂ ਕਰ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ। ਇਸ ਵਾਸਤੇ ਹੇ ਪ੍ਰਾਣੀ ਗੁਰੂ ਕੀ ਸ਼ਰਨ ਵਿੱਚ ਜਾਓ।
ਇਤਿਆਦਕ ਮਨ ਗਿਣ ਵਿਦਵਾਨ, ਗੁਰਪੁਰ ਕੋ ਤਬ ਕੀਓ ਪਿਆਨ।
ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੋਇਆ ਭਾਈ ਰਾਏ ਸਿੰਘ ਮਹਾਨ ਵਿਦਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੁਰੀ ਵਾਲੇ ਪਾਸੇ ਨੂੰ ਚੱਲ ਪਿਆ।
ਪਹੁੰਚਿਓ ਰਾਏ ਸਿੰਘ ਸੁਜਾਨ, ਭੈਣੀ ਸਾਹਿਬ ਗੁਰ ਅਸਥਾਨ।
ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਏਕ ਪੈੜਾ ਜਾਏ ਚੱਲ, ਸਤਿਗੁਰੂ ਕੋਟ ਪੈੜ ਆਗੇ ਹੋਏ ਲੇਤ ਹੈ। ਜਦੋਂ ਗੁਰੂ ਦੇ ਚਰਨਾਂ ਵਾਲੇ ਪਾਸੇ ਨੂੰ ਮਨੁੱਖ ਇੱਕ ਕਦਮ ਪੁੱਟੇਗਾ ਨਾ ਤੇ ਸਤਿਗੁਰੂ ਕਿਰਪਾ ਕਰਕੇ ਹਜ਼ਾਰਾਂ ਕਦਮ ਕਰੋੜਾਂ ਕਦਮ ਅੱਗੋਂ ਆਣ ਕੇ ਮਿਲਦੇ ਨੇ। ਚਰਨ ਸਰਨ ਗੁਰ ਏਕ ਪੈਂਡ ਜਾਏ ਚੱਲ, ਸਤਿਗੁਰੂ ਕੋਟ ਪੈਂਡ ਆਗੇ ਹੋਏ ਲੇਤ ਹੈ। ਸਤਿਗੁਰ ਮੰਤਰ ਏਕ ਵਾਰ ਸਿਮਰਨ ਮਾਤਰ, ਜੇ ਕਿਤੇ ਗੁਰੂ ਨੂੰ ਇੱਕ ਵਾਰੀ ਯਾਦ ਕਰ ਲਈਏ ਨਾ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਚੇਤੇ ਕਰਦਾ, ਬਾਰ ਬਾਰ ਚੇਤੇ ਕਰਦਾ। ਇੱਕ ਵਾਰੀ ਬੱਚਾ ਮਾਂ ਕਹਿ ਦੇ ਨਾ, ਮਾਂ ਕਹਿਣ ਦੀ ਦੇਰ ਹੈ ਤੇ ਮਾਂ ਉਹਦੇ ਪਿੱਛੇ ਪਿੱਛੇ ਦੌੜਦੀ ਫਿਰਦੀ ਹੈ ਕਿਹੜੇ ਪਾਸਿਓਂ ਆਵਾਜ਼ ਆਈ ਹੈ। ਠੀਕ ਇਸੇ ਤਰ੍ਹਾਂ ਸਤਿਗੁਰੂ ਵੀ ਆਪਣੇ ਸਿੱਖ ਨੂੰ ਬਾਰ ਬਾਰ ਚੇਤੇ ਕਰਦੇ ਨੇ, ਬਾਰ ਬਾਰ ਯਾਦ ਕਰਦੇ ਨੇ। ਸਤਿਗੁਰੂ ਜਗਜੀਤ ਸਿੰਘ ਗਰੀਬ ਨਿਵਾਸ ਸੱਚੇ ਪਾਤਸ਼ਾਹ ਇੱਕ ਹੁਕਮ ਕੀਤਾ, ਕਿਸੇ ਸਿੱਖ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿ ਆਪ ਜੀ ਦੀ ਯਾਦ ਬੜੀ ਆਉਂਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ ਮੈਨੂੰ ਉਹ ਹੀ ਯਾਦ ਕਰਦਾ ਜਿਹਨੂੰ ਮੈਂ ਯਾਦ ਕਰਦਾ ਹਾਂ, ਜਿਹਨੂੰ ਮੈਂ ਯਾਦ ਨਾ ਕਰਾਂ ਉਹ ਮੈਨੂੰ ਯਾਦ ਨਹੀਂ ਕਰ ਸਕਦਾ। ਇਸ ਵਾਸਤੇ ਕਹਿੰਦੇ ਨੇ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ, प्रेमा भगती दे नाल गुरु चरणा विच एक कौड़ी भी रख दईए ताहे गुर सर्ब निधान दान देत है सतगुरु दया निध महिमा है अगाद बोध नमो 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 नेत 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 है नमस्कार है ऐसे सतगुरु दे चरणा च करोड़ बारी ओ बेअंत है करोड़ा बारी बेअंत कह लईए ता भी थोड़ा है इनिया बेनतियां करदा है खिमा दा जाचक हां होइयां गलतियां भुल्लां त्रुटियां दी खिमा करियो सब गज के कहो धन श्री सतगुरु जगजीत सिंह सच्चे पातशाह।